अंगद गुरु अमरदास पद बंद रामदास अर्जन गुरु बार श्री हर गोबिंद हर राय हर कृष्ण गुर तेग बहादुर चंद दसवें गोबिंद सिंह गुर नमो चरण अरविंद जिसमें अमृत ज्ञान है माणिक भगत विराग गुरु ग्रंथ साहिब उद्धत बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहे गुरु साहेब जी होते मुख के चित तन माहू सो बोले श्री सतगुर पाहु हाथ जोर कर बिनती ठानी सरबग आप सदा गुण खानी होते मुख के चित तन माहू
वाहे गुरु जी का खालसा वाहे गुरु जी की फतेह साहिब आलम ज्ञान स्वरूप चबर छतर तखत दे मालिक जुग जुग अटल तन तन आदि सतगुरु श्री गुरु ग्रंथ साहिब महाराज जियां दी अपार बख्शिश हो रही है। संध्या दे समें दे सुंदर दीवान सज रहे ने। सजे हुए दीवाना अंदर सतगुरां दी अमृतमई बाणी दा नितनेम वडभागी सिख संगता ने सरवण किया है। उपरंत गुरु घर दे कीर्तनियां दी पावन पवित्र रसना तो अमृतमय बाणी दा नरोल हर जस कीर्तन आप सरबत संगता ने सरवण किया है और विशेष तौर ते बहुत ही बैरागमय कीर्तन आप सरबत संगता ने सरवण किया है क्योंकि अज दा ये विशेष दीवान सिख पंथ दे महान शहीद भाई मनी सिंह साहब जियां दी पवित्र और लासानी शहादत नूं समर्पित है, जो रोजाना दा ए समा है। इस समय आपां सतगुरां दे पावन पवित्र इतिहास नूं सरवण करदे हां और इतिहास द्वारा सानू पता चलता है कि सतगुरु सच्चे पातशाह जीआं दे हजूरी सिखां दा पवित्र जीवन किस तरह दा है। भाई मनी सिंह साहब जीआं दी जो लासानी शहादत है, इस नूं जदों आपां पढ़दे हां सुणदे हां, कई वारी कुछ लोगां दे मन विच कई तरह दे सवाल पैदा हुंदे ने कि इह किवें हो सकदा है, इस तरह दियां शहादतां, इस तरह दा तशद्दद, इह किवें होया है, इस नूं कोई व्यक्ति कोई इंसान किवें सहार सकदा है। साध संगत जी, ये सच है, इस सच्चाई का पता सानू साडे साहित विचों, साडे इतिहास विचों और पवित्र बाणी दी विचार विचों भली भांत ही प्राप्त हुंदा है। भाई मनी सिंह साहब जीआं दी जो शहादत है, वह निरोल धर्म वास्ते है, देश दी रक्षा वास्ते है, दीना ते दुखियां नूं जुल्म तों बचाउण वास्ते है। उन्हां ने अपनी लासानी शहादत दे के इस मनुख नूं समझा दिता है कि इस जीवन अंदर धर्म दा होना, धर्मी होना किन्ना जरूरी है। ਭਾਵੇਂ ਕਿ ਵਿਦਵਾਨਾਂ ਦੀ ਇਹ ਰਾਏ ਹੈ, ਆਹਾਰ ਨਿੰਦਰਾ ਬਹਿ ਮੈਥੁਨ ਚ ਸਾਮਾਨਿਆ ਮੇ ਤਤ ਪਸ਼ੂ ਬਿਰ ਨਿਰਣਾਮ, ਧਰਮੀ ਤੇਸ਼ਾ ਮਧਿਕੋ ਵਿਸ਼ੇਸ਼ੋ ਧਰਮਹੀਣਾ ਪਸ਼ੂ ਵੀ ਹੀ ਸਮਾਨਾ। ਕਹਿੰਦੇ ਧਰਮ ਹੀ ਇਸ ਮਨੁੱਖ ਦੀ ਵਿਸ਼ੇਸ਼ਤਾ ਹੈ, ਧਰਮ ਤੋਂ ਹੀਣਾ ਮਨੁੱਖ ਪਸ਼ੂ ਦੇ ਬਰੋਬਰ ਹੈ, ਪਸ਼ੂ ਦੀ ਨਿਆਈ ਹੈ। ਸਿੱਖੀ ਸਿਦਕ ਨੂੰ ਨਿਭਾਉਣ ਵਾਸਤੇ, ਦੇਸ਼ ਕੌਮ ਦੀ ਰੱਖਿਆ ਵਾਸਤੇ, ਦੁਖੀਆਂ ਗਰੀਬਾਂ ਤੇ ਮਜ਼ਲੂਮਾਂ ਨੂੰ ਜ਼ਾਲਮ ਦੇ ਜ਼ੁਲਮ ਤੋਂ ਬਚਾਉਣ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ। ਭਾਈ ਮਨੀ ਸਿੰਘ ਸਾਹਿਬ ਜੀਆਂ ਦੀ ਸ਼ਹਾਦਤ, ਜੋ ਕਿ ਹਾੜ ਸੁਦੀ ਪੰਚਮ 1791 ਬਿਕਰਮੀ ਹੈ ਔਰ 14 ਜੂਨ 1734 ਈਸਵੀ ਹੈ, ਜ਼ਕਰੀਆ ਖਾਨ ਦੀ ਉਸ ਵੇਲੇ ਹਕੂਮਤ ਹੈ ਔਰ ਭਾਈ ਮਨੀ ਸਿੰਘ ਸਾਹਿਬ ਜੀ ਲਾਹੌਰ ਦੇ ਨਿਖਾਸ ਚੌਂਕ ਵਿਖੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਧਰਮ ਦੀ ਖਾਤਰ, ਮਜ਼ਲੂਮਾਂ ਦੀ ਰੱਖਿਆ ਦੀ ਖਾਤਰ। ਔਰ ਭਾਈ ਮਨੀ ਸਿੰਘ ਸਾਹਿਬ ਜੀਆਂ ਦਾ ਇਹ ਪਵਿੱਤਰ ਜੀਵਨ ਸਾਨੂੰ ਇਤਿਹਾਸ ਵਿੱਚੋਂ ਪ੍ਰਾਪਤ ਹੈ। ਜਿਸ ਵੇਲੇ ਭਾਈ ਮਨੀ ਸਿੰਘ ਸਾਹਿਬ ਜੀਆਂ ਨੂੰ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ, ਝੂਠਾ ਇਲਜ਼ਾਮ ਲਾ ਕੇ, ਤਾਂ ਉਸ ਵੇਲੇ ਸਾਧ ਸੰਗਤ ਜੀ ਸਭ ਤੋਂ ਜਿਹੜਾ ਅਹਿਮ ਸਵਾਲ ਹੈ ਭਾਈ ਮਨੀ ਸਿੰਘ ਸਾਹਿਬ ਅੱਗੇ ਰੱਖਿਆ ਹੈ, ਉਸ ਵੇਲੇ ਕਹਿੰਦੇ ਸੂਬੇ ਲਾਹੌਰ ਦੇ ਸੂਬੇਦਾਰ ਨੇ, ਜ਼ਕਰੀਆ ਖਾਨ ਨੇ, ਵੱਡੇ ਵੱਡੇ ਨਵਾਬ ਨੇ, ਵਜ਼ੀਰਾਂ ਨੇ ਇਹੀ ਕਿਹਾ ਕਿ ਤੁਸੀਂ ਆਪਣਾ ਧਰਮ ਇਮਾਨ ਛੱਡ ਕੇ ਮੁਸਲਮਾਨ ਬਣ ਜਾਓ। ਕਹਿਓ ਖਾਨ ਨੇ ਹੋ ਮੁਸਲਮਾਨ, ਤਬ ਛੋਡੇਂਗੇ ਤੁਮਰੀ ਜਾਨ। ਇਹ ਇਤਿਹਾਸ ਦੇ ਬਚਨ ਉਹਨਾਂ ਨੇ ਲਿਖੇ ਜਿਨ੍ਹਾਂ ਨੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸ਼ਹੀਦ ਹੁੰਦਿਆਂ ਅੱਖੀਂ ਵੇਖਿਆ। ਭਾਈ ਕੋਇਰ ਸਿੰਘ ਸਾਹਿਬ ਜਿਨ੍ਹਾਂ ਨੇ ਇਸ ਇਤਿਹਾਸ ਨੂੰ ਲਿਖਿਆ। ਸਿੰਘਨ ਕਹਿਓ, ਕਹਿੰਦੇ ਉਸ ਵੇਲੇ ਭਾਈ ਮਨੀ ਸਿੰਘ ਸਾਹਿਬ ਤੇ ਇਹਨਾਂ ਦੇ ਸਾਥੀ ਸਿੰਘਾਂ ਨੇ ਕਿਹਾ ਕਿ ਅਸੀਂ ਆਪਣਾ ਦੀਨ ਆਪਣਾ ਧਰਮ ਕਿਸੇ ਕੀਮਤ ਤੇ ਨਹੀਂ ਤਿਆਗ ਸਕਦੇ। ਤਾਂ ਉਸ ਵੇਲੇ ਕਹਿੰਦੇ ਕਾਜ਼ੀਆਂ ਤੇ ਮੌਲਵੀਆਂ ਨੇ, ਮੁਫਤੀਆਂ ਨੇ ਰਲ ਕੇ ਜ਼ਕਰੀਆ ਖਾਨ ਦੇ ਇਸ਼ਾਰੇ ਤੇ ਉਸ ਸਮੇਂ ਦੇ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਂਦਿਆਂ ਹੋਇਆ ਸ਼ਰ੍ਹਾਂ ਦੇ ਉਲਟ ਇਹ ਫਤਵਾ ਲਾਇਆ ਕਿ ਮਨੀ ਸਿੰਘ ਦੇ ਬੰਦ ਬੰਦ ਕੱਟ ਦਿੱਤੇ ਜਾਣ। ਬੰਦ ਬੰਦ ਜਦੋਂ ਕਰ ਮਨੀ ਸਿੰਘ ਪਾਵ, ਕਿਸੇ ਦੇ ਬੰਦ ਬੰਦ ਕੱਟ ਦਿੱਤੇ ਜਾਣੇ, ਸਜ਼ਾ ਸੁਣਾਈ ਗਈ। ਪਰ ਜਿਸ ਵੇਲੇ ਭਾਈ ਮਨੀ ਸਿੰਘ ਸਾਹਿਬ ਜੀ ਦੇ ਬੰਦ ਬੰਦ ਕੱਟੇ ਜਾਣ ਲੱਗੇ ਨਾ, ਉਸ ਵੇਲੇ ਚਿਹਰੇ ਤੇ ਕੋਈ ਪਰੇਸ਼ਾਨੀ ਨਹੀਂ ਹੈ, ਚਿਹਰੇ ਤੇ ਕੋਈ ਉਦਾਸੀ ਨਹੀਂ ਹੈ, ਕਿਉਂਕਿ ਇਸ ਦਾ ਕਾਰਨ ਹੈ ਗੁਰੂ ਸ਼ਬਦ ਦੀ ਕਮਾਈ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼। ਕਿਉਂਕਿ ਭਾਈ ਮਨੀ ਸਿੰਘ ਸਾਹਿਬ ਜੀਆਂ ਨੇ ਕਲਗੀਧਰ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ ਰਹਿ ਕੇ ਬਾਣੀ ਦਾ ਅਭਿਆਸ ਕੀਤਾ ਔਰ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਇਹ ਕਾਰਨ ਹੈ। ਅੱਜ ਦੇ ਸਮੇਂ 'ਚ ਸਵਾਲ ਪੈਦਾ ਹੋ ਜਾਂਦਾ ਕਈ ਵਾਰੀ, ਕਈਆਂ ਦੇ ਮਨ ਵਿੱਚ ਖਿਆਲ ਹੁੰਦਾ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ। ਸੋ ਸਾਧ ਸੰਗਤ ਜੀ, ਇਹ ਸ਼ਬਦ ਦਾ ਅਸਰ ਹੈ, ਬਾਣੀ ਦੀ ਕਮਾਈ ਹੈ। ਇਸ ਦਾ ਕਾਰਨ ਭਾਈ ਮਨੀ ਸਿੰਘ ਸਾਹਿਬ ਜੀ ਨੇ ਆਪ ਵੀ ਜਲਾਦ ਨੂੰ ਦੱਸਿਆ ਸੀ, ਜਿਸ ਨੂੰ ਸਿੱਖ ਪੰਥ ਦੇ ਵਿਦਵਾਨ ਮਹਾਂਪੁਰਖਾਂ ਨੇ ਲਿਖਿਆ। ਕਹਿੰਦੇ ਜਦੋਂ ਭਾਈ ਮਨੀ ਸਿੰਘ ਸਾਹਿਬ ਜੀ ਦਾ ਬੰਦ ਬੰਦ ਕੱਟਣ ਵਾਸਤੇ ਜਲਾਦ ਤਿਆਰ ਹੋਇਆ ਨਾ, ਫਾਰਸੀ ਦਾ ਲਫ਼ਜ਼ ਹੈ ਬੰਦ। ਬੰਦ ਕਹਿੰਦੇ ਨੇ ਸਰੀਰ ਦੇ ਅੰਗਾਂ ਵਿੱਚ ਜਿਹੜੇ ਜੋੜ ਹੁੰਦੇ ਨੇ, ਜਿੱਥੇ ਜਿੱਥੇ ਜੋੜ ਹੈ, ਜਿਵੇਂ ਉਂਗਲਾਂ ਦੇ ਪੋਟਿਆਂ ਵਿੱਚ ਜੋੜ ਹੈ, ਗੁੱਟ ਵਿੱਚ ਜੋੜ ਹੈ, ਕੂਹਣੀ ਵਿੱਚ ਜੋੜ ਹੈ, ਇਉਂ ਬੰਦ ਬੰਦ ਕੱਟਣ ਦਾ ਜਿਹੜਾ ਫਤਵਾ ਹੈ ਕਾਜ਼ੀ ਨੇ ਲਾਇਆ ਸੀ। ਤਾਂ ਕਹਿੰਦੇ ਜਦੋਂ ਜਲਾਦ ਬੰਦ ਬੰਦ ਕੱਟਣ ਵਾਸਤੇ ਤਿਆਰ ਹੋਇਆ ਨਾ, ਤੇ ਭਾਈ ਮਨੀ ਸਿੰਘ ਸਾਹਿਬ ਮੁਸਕਰਾ ਰਹੇ। ਜਲਾਦ ਥੋੜਾ ਖਫਾ ਹੋ ਗਿਆ, ਉਸਨੂੰ ਇਹ ਚੰਗਾ ਨਾ ਲੱਗਾ ਕਿ ਇਸ ਨੂੰ ਤਾਂ ਮੈਂ ਮੌਤ ਦੇ ਘਾਟ ਉਤਾਰਨ ਲੱਗਾ ਹਾਂ, ਇਹ ਖੁਸ਼ ਹੋ ਰਿਹਾ ਹੈ, ਇਹਦੇ ਤੇ ਕੋਈ ਅਸਰ ਨਹੀਂ ਹੈ। ਕਹਿੰਦੇ ਜਲਾਦ ਦੇ ਮਨ ਦੇ ਖਿਆਲ ਨੂੰ ਭਾਈ ਸਾਹਿਬ ਜੀ ਨੇ ਦੇਖ ਲਿਆ। ਉਸ ਵੇਲੇ ਉਹਨਾਂ ਨੇ ਕੀ ਕਿਹਾ, ਸਿੱਖ ਕੌਮ ਦੇ ਇੱਕ ਵਿਦਵਾਨ ਕਵੀ ਨੇ ਕੁਝ ਸਤਰਾਂ ਲਿਖੀਆਂ ਨੇ। ਭਾਈ ਸਾਹਿਬ ਕਹਿੰਦੇ ਨੇ, ਖਫਾ ਹੋ ਨਾ ਮੁੱਲਾ ਮੇਰੇ ਹਾਸਿਆਂ ਤੇ, ਮੇਰਾ ਤਾਂ ਸੁਭਾਅ ਹੀ ਹੈ ਮੁੱਢੋਂ ਖੁਲਾਸਾ। ਕਹਿੰਦੇ ਮੇਰੇ ਹਾਸੇ ਤੇ ਨਾ ਜਾਈ, ਮੇਰਾ ਤਾਂ ਸੁਭਾਅ ਹੀ ਹੈ, ਕਿਉਂਕਿ ਸਾਧ ਸੰਗਤ ਜੀ ਬਾਣੀ ਨਾਲ ਜੁੜੇ ਹੋਏ ਦਾ ਇਹ ਸੁਭਾਅ ਬਣ ਜਾਂਦਾ। ਗੁਰੂ ਨਾਨਕ ਸਾਹਿਬ ਜੀਆਂ ਦਾ ਅੰਮ੍ਰਿਤ ਬਚਨ ਹੈ, ਨਾਨਕ ਭਗਤਾ ਸਦਾ ਵਿਗਾਸ। ਦੁਨਿਆਵੀ ਮਨੁੱਖ ਦਾ ਸੁਭਾਵ ਹੈ ਕਿ ਜਦੋਂ ਕੁਝ ਧਨ ਪਦਾਰਥ ਆ ਜਾਏ ਤੇ ਖੁਸ਼ ਹੁੰਦਾ ਹੈ, ਜਦੋਂ ਕੁਝ ਚਲਾ ਜਾਏ ਤੇ ਦੁਖੀ ਹੁੰਦਾ ਹੈ। ਪਰ ਬਾਣੀ ਨਾਲ ਜੁੜੇ ਹੋਏ ਦਾ ਸੁਭਾਅ ਕੀ ਹੈ? ਕਹਿੰਦੇ ਨਾਨਕ ਭਗਤਾ ਸਦਾ ਵਿਗਾਸ। ਵਿਗਾਸ ਕਹਿੰਦੇ ਖੁਸ਼ੀ, ਖੇੜਾ, ਆਨੰਦ, ਪ੍ਰਸੰਨ। ਭਾਈ ਮਨੀ ਸਿੰਘ ਸਾਹਿਬ ਪਤਾ ਹੈ ਹੁਣ ਬੰਦ ਬੰਦ ਕੱਟਿਆ ਜਾਣਾ, ਹੁਣ ਇਹ ਜ਼ਿੰਦਗੀ ਨਹੀਂ ਰਹੇਗੀ, ਸਰੀਰ ਨਹੀਂ ਰਹੇਗਾ, ਫਿਰ ਵੀ ਚਿਹਰੇ ਤੇ ਕੋਈ ਉਦਾਸੀ ਨਹੀਂ ਹੈ। ਸਗੋਂ ਜਲਾਦ ਨੂੰ ਕਿਹਾ ਕਹਿੰਦੇ ਖਫਾ ਹੋ ਨਾ ਮੁੱਲਾ ਮੇਰੇ ਹਾਸਿਆਂ ਤੇ, ਮੇਰਾ ਤਾਂ ਸੁਭਾਅ ਹੀ ਹੈ ਮੁੱਢੋਂ ਖੁਲਾਸਾ, ਮੇਰਾ ਤਾਂ ਸੁਭਾਅ ਹੀ ਹੈ, ਕੱਟ ਦੇ ਤੂੰ ਬੇਸ਼ੱਕ ਮੈਨੂੰ ਮਾਸਾ ਮਾਸਾ, ਜੇ ਮੇਰੇ ਹਾਸਿਆਂ ਚ ਮਿਲੇ ਮੈਲ ਮਾਸਾ। ਕਹਿੰਦੇ ਬੰਦ ਬੰਦ ਕੱਟ ਦੇ, ਮਾਸਾ ਮਾਸਾ ਕਰਕੇ ਕੱਟ ਦੇ, ਮੇਰੇ ਹਾਸਿਆਂ ਚ ਮਾਸਾ ਜਿੰਨੀ ਵੀ ਤੈਨੂੰ ਮੈਲ ਨਹੀਂ ਮਿਲੇਗੀ, ਮੇਰੇ ਹਾਸੇ ਵਿੱਚ ਫਰਕ ਨਹੀਂ ਪਏਗਾ। ਤੋ ਸਾਡੇ ਇਤਿਹਾਸ ਵਿੱਚ ਜ਼ਿਕਰ ਹੈ, ਕਹਿੰਦੇ ਭਾਈ ਸਾਹਿਬ ਜੀ ਨੂੰ ਲਾਲਚ ਵੀ ਦਿੱਤਾ ਗਿਆ ਕਿ ਤੁਹਾਨੂੰ ਜਗੀਰਾਂ ਦਿੱਤੀਆਂ ਜਾਣਗੀਆਂ, ਬੇਗਮਾਂ ਦੇ ਡੋਲੇ ਦਿੱਤੇ ਜਾਣਗੇ, ਬਾਦਸ਼ਾਹੀਆਂ ਦਿੱਤੀਆਂ ਜਾਣਗੀਆਂ, ਆਪਣੇ ਧਰਮ ਨੂੰ ਤਿਆਗ ਦਿਓ ਤੇ ਜੇ ਤੁਸੀਂ ਇਸਲਾਮ ਵਿੱਚ ਆਓਗੇ, ਇਸਲਾਮ ਵਿੱਚ ਆ ਕੇ ਜਦੋਂ ਤੁਹਾਡਾ ਅੰਤਮ ਸਮਾਂ ਆਏਗਾ, ਇਸ ਦੁਨੀਆਂ ਤੋਂ ਰੁਖਸਤ ਹੋਵੋਗੇ ਤੇ ਫਿਰ ਤੁਹਾਨੂੰ ਬਹਿਸ਼ਤ ਦੇ ਵਿੱਚ, ਸਵਰਗ ਦੇ ਵਿੱਚ ਹੂਰਾਂ ਮਿਲਣਗੀਆਂ, ਕਿਉਂਕਿ ਕੁਰਾਨ ਸ਼ਰੀਫ ਵਿੱਚ ਲਿਖਿਆ ਹੋਇਆ ਕਿ ਜੰਨਤ ਦੇ ਵਿੱਚ ਇਸ ਤਰ੍ਹਾਂ ਦੇ ਦਰਖਤ ਨੇ, ਇਸ ਤਰ੍ਹਾਂ ਦੇ ਬਾਗ ਨੇ, ਇਸ ਤਰ੍ਹਾਂ ਦੇ ਫਲ ਨੇ। ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਕਿ ਜਦੋਂ ਜੰਨਤ ਵਿੱਚ ਰਹਿਣ ਵਾਲਾ ਵਿਅਕਤੀ ਇੱਕ ਫਲ ਤੋੜੇਗਾ, ਉਸ ਫਲ ਦਾ ਵੀ ਬੜਾ ਰਸ ਹੋਏਗਾ, ਬੜਾ ਆਨੰਦ ਹੋਏਗਾ, ਤੇ ਇੱਕ ਫਲ ਦੇ ਵਿੱਚੋਂ 72 ਹੂਰਾਂ ਨਿਕਲਣਗੀਆਂ ਜੋ ਉਸ ਵਿਅਕਤੀ ਦੇ ਵਾਸਤੇ ਹੋਣਗੀਆਂ। ਕੁਰਾਨ ਸ਼ਰੀਫ 'ਚ ਇਸ ਤਰ੍ਹਾਂ ਦਾ ਜ਼ਿਕਰ ਹੈ, ਇਹ ਲਾਲਚ ਦਿੱਤੇ ਗਏ। ਪਰ ਭਾਈ ਮਨੀ ਸਿੰਘ ਸਾਹਿਬ ਕਹਿੰਦੇ ਮੈਨੂੰ ਇਹ ਕਬੂਲ ਨਹੀਂ ਹੈ। ਉਹਦਾ ਕਾਰਨ ਕੀ ਹੈ? ਕਈ ਵਾਰੀ ਮਨ 'ਚ ਖਿਆਲ ਆ ਸਕਦਾ ਹੈ ਕਿ ਜਦ ਇੰਨਾ ਕੁਝ ਮਿਲ ਰਿਹਾ ਸੀ ਫਿਰ ਵੀ ਉਹਨਾਂ ਨੇ ਆਪਣਾ ਧਰਮ ਨਹੀਂ ਤਿਆਗਿਆ, ਇੰਨਾ ਦੁੱਖ ਸਹਾਰਿਆ, ਇਉਂ ਬੰਦ ਬੰਦ ਕੱਟਿਆ ਗਿਆ, ਸਰੀਰ ਦੇ ਟੁਕੜੇ ਟੁਕੜੇ ਕੀਤੇ ਗਏ, ਇਹਦੇ ਪਿੱਛੇ ਕੀ ਜਨੂੰਨ ਹੈ, ਇਹਦੇ ਪਿੱਛੇ ਕੀ ਕਾਰਨ ਹੈ, ਕਿਉਂ ਇਸ ਤਰ੍ਹਾਂ ਹੋਇਆ? ਭਾਈ ਮਨੀ ਸਿੰਘ ਸਾਹਿਬ ਕਹਿੰਦੇ ਨੇ, ਕਹਿੰਦੇ ਇੱਕੋ ਹੀ ਕਾਰਨ ਹੈ, ਹੁਸਨੁਲ ਵਜੂਦਾ ਮੈਂ ਹਾਂ ਪੁਜਾਰੀ। ਕਹਿੰਦੇ ਜੋ ਹੁਸਨੁਲ ਹੈ ਨਾ, ਹੁਸਨ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ, ਮੈਂ ਉਹਦਾ ਪੁਜਾਰੀ ਹਾਂ। ਮੈਂ ਕਿਸੇ ਕਬਰ ਦਾ, ਕਿਸੇ ਪਿੱਪਲ ਦਾ, ਕਿਸੇ ਦੇਵਤੇ ਦਾ, ਕਿਸੇ ਸਰੀਰ ਦਾ, ਕਿਸੇ ਤਸਵੀਰ ਦਾ ਉਪਾਸ਼ਕ ਨਹੀਂ ਹਾਂ, ਮੈਂ ਉਸਦਾ ਪੁਜਾਰੀ ਹਾਂ ਜੋ ਨੂਰ ਦਾ ਸੋਮਾ ਹੈ। ਹੁਸਨੁਲ ਵਜੂਦਾ ਮੈਂ ਹਾਂ ਪੁਜਾਰੀ। ਜਲਾਦ ਨੂੰ ਕਹਿੰਦੇ ਨੇ ਹੁਸਨੁਲ ਵਜੂਦਾ ਮੈਂ ਹਾਂ ਪੁਜਾਰੀ, ਕਿਸੇ ਹੋਰ ਨੂੰ ਦੇਵੀ ਹੂਰਾਂ ਦਾ ਝਾਂਸਾ। ਇਹ ਹੂਰਾਂ ਦਾ ਝਾਂਸਾ, ਇਹ ਹੂਰਾਂ ਦਾ ਲਾਲਚ, ਇਹ ਜਲਾਦ ਕਿਸੇ ਹੋਰ ਨੂੰ ਦੇਵੀ, ਮੈਨੂੰ ਇਹ ਚੀਜ਼ਾਂ ਡੁਲਾ ਨਹੀਂ ਸਕਦੀਆਂ, ਕਿਉਂਕਿ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਉਪਾਸ਼ਕ ਹਾਂ। ਹੁਸਨੁਲ ਵਜੂਦਾ ਮੈਂ ਹਾਂ ਪੁਜਾਰੀ। ਸੋ ਇਸ ਤਰ੍ਹਾਂ ਦੀ ਉਹਨਾਂ ਦੀ ਲਾਸਾਨੀ ਸ਼ਹਾਦਤ ਹੈ। ਭਾਵੇਂ ਕਿ ਦੁਨੀਆਂ ਦੇ ਹੋਰ ਧਰਮਾਂ ਦੇ ਵਿੱਚ ਵੀ ਸਾਨੂੰ ਕਈ ਸ਼ਹੀਦਾਂ ਦਾ ਜੀਵਨ ਪੜ੍ਹਨ ਨੂੰ ਮਿਲਦਾ, ਪਰ ਭਾਈ ਮਨੀ ਸਿੰਘ ਸਾਹਿਬ ਜੀਆਂ ਦੀ ਜੋ ਸ਼ਹਾਦਤ ਹੈ ਅਦੁੱਤੀ ਹੈ, ਲਾਸਾਨੀ ਹੈ, ਇਸ ਨਾਲ ਕੋਈ ਹੋਰ ਸ਼ਹਾਦਤ ਮੇਲ ਨਹੀਂ ਖਾਂਦੀ। ਦੇਖੋ ਉਹਨਾਂ ਦਾ ਜੀਵਨ, ਇਸ ਦੇ ਪਿੱਛੇ ਕਾਰਨ ਹੈ ਗੁਰੂ ਦੀ ਬਖਸ਼ਿਸ਼, ਗੁਰੂ ਦੀ ਬਾਣੀ, ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਆਪ ਆਪਣੀ ਜ਼ੁਬਾਨ ਤੋਂ ਕੀਤਾ ਹੈ। ਉਸ ਵੇਲੇ ਕਹਿੰਦੇ ਨੇ ਕਿ ਮੈਂ ਆਪਣੇ ਅਕੀਦੇ ਤੋਂ ਕਦੇ ਵੀ ਡੋਲਾਂਗਾ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋ ਚੁੱਕੀ ਹੈ। ਤੇ ਫਿਰ ਦੇਖੋ ਉਹਨਾਂ ਦਾ ਜੀਵਨ, ਉਹਨਾਂ ਦੇ ਖਿਆਲ, ਇਸ ਤਰ੍ਹਾਂ ਦੇ ਖਿਆਲ ਕਿਸੇ ਦੇ ਹੋ ਸਕਦੇ ਨੇ? ਭਾਈ ਮਨੀ ਸਿੰਘ ਸਾਹਿਬ ਕਹਿੰਦੇ ਨੇ ਜਲਾਦ ਨੂੰ, ਉਰਾ ਹੋ ਤੇਰੇ ਸੋਹਣੇ ਹੱਥਾਂ ਨੂੰ ਚੁੰਮਾ। ਕਹਿੰਦੇ ਆ ਜਲਾਦ ਮੇਰੇ ਨੇੜੇ ਹੋ, ਮੇਰਾ ਮਨ ਕਰਦਾ ਹੈ ਤੇਰੇ ਸੋਹਣੇ ਹੱਥਾਂ ਨੂੰ ਚੁੰਮ ਲਵਾਂ। ਇਹ ਹੋ ਸਕਦਾ ਹੈ? ਕੋਈ ਬੰਦਾ ਕਿਸੇ ਨੂੰ ਸਜ਼ਾ ਦੇਣ ਵਾਸਤੇ ਖੜਾ ਹੈ, ਹੱਥ ਵਿੱਚ ਹਥਿਆਰ ਲੈ ਕੇ, ਤਲਵਾਰ ਲੈ ਕੇ, ਟਕੂਆ ਲੈ ਕੇ, ਸਰੀਰ ਦੇ ਟੁਕੜੇ ਟੁਕੜੇ ਕਰਨ ਵਾਸਤੇ ਤਿਆਰ ਬੈਠਾ ਹੈ, ਤੇ ਅੱਗਿਓਂ ਇਹ ਕਿਹਾ ਜਾਏ ਕਿ ਮੈਂ ਤੇਰੇ ਸੋਹਣੇ ਹੱਥਾਂ ਨੂੰ ਚੁੰਮ ਲਵਾਂ, ਕਿਉਂ? ਭਾਈ ਮਨੀ ਸਿੰਘ ਸਾਹਿਬ ਕਹਿੰਦੇ ਨੇ ਉਰਾਂ ਹੋ ਤੇਰੇ ਸੋਹਣੇ ਹੱਥਾਂ ਨੂੰ ਚੁੰਮਾ, ਜਿਨ੍ਹਾਂ ਨਾਲ ਕੀਤੀ ਮੇਰੀ ਪੂਰੀ ਆਸ, ਜਿਨ੍ਹਾਂ ਨਾਲ ਮੇਰੀ ਆਸ ਪੂਰੀ ਕਰਨ ਜਾ ਰਿਹਾ ਹੈ। ਕਹਿੰਦੇ ਮੇਰੀ ਆਸ ਹੈ ਮੈਂ ਕੌਮ ਵਾਸਤੇ, ਦੇਸ਼ ਵਾਸਤੇ ਕੁਰਬਾਨੀ ਦੇਵਾਂ, ਸ਼ਹੀਦ ਹੋਵਾਂ, ਤੇ ਇਹ ਮੇਰੀ ਆਸਾ ਇਹ ਜਲਾਦ ਤੂੰ ਪੂਰੀ ਕਰ ਰਿਹਾ, ਇਸ ਕਰਕੇ ਮੇਰਾ ਦਿਲ ਕਰਦਾ ਤੇਰੇ ਸੋਹਣੇ ਹੱਥਾਂ ਨੂੰ ਚੁੰਮ ਲਵਾਂ। ਅਖੀਰ ਤੇ ਕਹਿੰਦੇ ਨੇ ਮੇਰੇ ਸੁਭਾਅ ਦੀ ਬਣਤਰ ਅਨੋਖੀ, ਕਹਿੰਦੇ ਜਲਾਦ ਤੂੰ ਘਬਰਾ ਨਾ, ਕਿਉਂਕਿ ਇਸ ਤਰ੍ਹਾਂ ਦੇ ਵਿਅਕਤੀ ਨਾਲ ਤੇਰਾ ਸ਼ਾਇਦ ਕਦੇ ਵਾਸਤਾ ਨਹੀਂ ਪਿਆ ਹੋਵੇਗਾ। ਹੋ ਸਕਦਾ ਤੂੰ ਆਪਣੀ ਜ਼ਿੰਦਗੀ ਚ ਬੜੇ ਲੋਕਾਂ ਨੂੰ ਕਤਲ ਕੀਤਾ ਹੋਵੇ, ਪਰ ਇਸ ਤਰ੍ਹਾਂ ਦੇ ਵਿਅਕਤੀ ਨਾਲ ਤੇਰਾ ਵਾਸਤਾ ਨਹੀਂ ਪਿਆ ਹੋਵੇਗਾ, ਇਸ ਕਰਕੇ ਤੂੰ ਹੈਰਾਨ ਨਾ ਹੋ। ਮੇਰਾ ਜਿਹੜਾ ਸੁਭਾਅ ਹੈ ਇਹਦੀ ਬਣਤਰ ਵੱਖਰੀ ਹੈ, ਇਹਦੀ ਬਣਤਰ ਅਨੋਖੀ ਹੈ। ਉਹਦਾ ਕਾਰਨ ਕੀ ਉਹ ਵੀ ਦੱਸਿਆ, ਕਹਿੰਦੇ ਅਨੋਖੀ ਹੈ ਬਣਤਰ ਮੇਰੇ ਸੁਭਾਅ ਦੀ, ਇਸ ਵਿੱਚ ਘੁਲੇ ਨੇ ਖੰਡਾ ਪਤਾਸਾ, ਇਹਦੇ ਵਿੱਚ ਖੰਡਾ ਤੇ ਪਤਾਸਾ ਘੁਲਿਆ ਹੋਇਆ, ਇਹਦੇ ਵਿੱਚ ਕਲਗੀ ਤਰਦਾ ਬਖਸ਼ਿਆ ਹੋਇਆ, ਖੰਡੇ ਬਾਟੇ ਦਾ ਅੰਮ੍ਰਿਤ ਸਮਾ ਗਿਆ, ਇਸ ਕਰਕੇ ਮੇਰਾ ਐਸਾ ਮਨ ਹੈ, ਇਸ ਕਰਕੇ ਮੈਂ ਤੇਰੇ ਇਸ ਦੁੱਖ ਤੋਂ, ਤੇਰੇ ਇਸ ਸ਼ਸਤਰ ਤੋਂ, ਤੇਰੀ ਇਸ ਸਜ਼ਾ ਤੋਂ ਦੁਖੀ ਨਹੀਂ ਹਾਂ, ਮੈਨੂੰ ਕੋਈ ਡਰ ਨਹੀਂ ਹੈ, ਇਸ ਕਰਕੇ ਮੇਰਾ ਸੁਭਾਅ ਐਸਾ ਹੈ। ਇਹਦੇ ਵਿੱਚ ਕਲਗੀਧਰ ਮਹਾਰਾਜ ਜੀਆਂ ਦੀ ਬਖਸ਼ਿਸ਼ ਹੈ, ਖੰਡੇ ਬਾਟੇ ਦਾ ਅੰਮ੍ਰਿਤ ਹੈ। ਸੋ ਇਹ ਕਾਰਨ ਹੈ, ਖੰਡੇ ਬਾਟੇ ਦਾ ਅੰਮ੍ਰਿਤ, ਕਲਗੀਧਰ ਮਹਾਰਾਜ ਜੀਆਂ ਦੀ ਬਖਸ਼ਿਸ਼, ਅੰਮ੍ਰਿਤ ਬਾਣੀ ਦਾ ਨਿਤਨੇਮ, ਜਿਨ੍ਹਾਂ ਕਰਕੇ ਐਸੀਆਂ ਲਾਸਾਨੀ ਸ਼ਹਾਦਤਾਂ ਉਹਨਾਂ ਨੇ ਦਿੱਤੀਆਂ, ਜਿਨ੍ਹਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਔਰ ਇਹ ਸਾਡਾ ਇਤਿਹਾਸ ਹੈ, ਵੀ ਯਾਦ ਰੱਖਣਾ, ਇਹ ਸਾਡਾ ਇਤਿਹਾਸ ਹੈ। ਇਸ ਕਰਕੇ ਕਿਸੇ ਵੀ ਕੀਮਤ ਤੇ ਅਸੀਂ ਆਪਣੇ ਐਸੇ ਮਹਾਨ ਵਿਰਸੇ ਨੂੰ, ਐਸੇ ਮਹਾਨ ਇਤਿਹਾਸ ਨੂੰ ਕਿਸੇ ਵੀ ਕੀਮਤ ਤੇ ਤਿਆਗ ਨਹੀਂ ਸਕਦੇ, ਛੱਡ ਨਹੀਂ ਸਕਦੇ। ਇਸ ਤਰ੍ਹਾਂ ਦਾ ਇਤਿਹਾਸ ਸਾਡਾ ਮਾਣ ਹੈ, ਦੁਨੀਆਂ ਦੇ ਕਿਸੇ ਧਰਮ ਚ ਇਸ ਤਰ੍ਹਾਂ ਦੀਆਂ ਸ਼ਹਾਦਤਾਂ, ਇਸ ਤਰ੍ਹਾਂ ਦਾ ਇਤਿਹਾਸ ਪ੍ਰਾਪਤ ਨਹੀਂ ਹੈ। ਇਹ ਸਤਿਗੁਰੂ ਦੀ ਬਖਸ਼ਿਸ਼, ਅਕਾਲ ਪੁਰਖ ਦੀ ਬਖਸ਼ਿਸ਼ ਹੈ। ਸੋ ਜਿਨ੍ਹਾਂ ਨੇ ਐਸਾ ਲਾਸਾਨੀ ਇਤਿਹਾਸ ਸਿਰਜਿਆ, ਔਰ ਉਹਨਾਂ ਨੂੰ ਅਸੀਂ ਸ਼ਤ ਸ਼ਤ ਨਮਸਕਾਰ ਕਰਦੇ ਹਾਂ, ਜਿਨ੍ਹਾਂ ਨੇ ਇਸ ਇਤਿਹਾਸ ਨੂੰ ਇਹਨਾਂ ਗ੍ਰੰਥਾਂ ਵਿੱਚ ਲਿਖ ਕੇ ਸਾਡੇ ਤੱਕ ਪਹੁੰਚਾਇਆ। ਭਾਵੇਂ ਅੱਜ ਦੇ ਸਮੇਂ ਬੜਾ ਜ਼ੋਰ ਲੱਗਾ ਹੋਇਆ ਇਤਿਹਾਸ ਬੜਾ ਗਲਤ ਹੈ, ਇਤਿਹਾਸ ਇਉਂ ਹੈ, ਇਤਿਹਾਸ ਇਉਂ ਹੈ, ਗੁਰੂ ਚਰਨਾਂ ਚ ਅਰਦਾਸ ਹੈ, ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ, ਜਿੱਥੇ ਆਪ ਜੀ ਦੀ ਅੰਮ੍ਰਿਤ ਬਾਣੀ ਤੇ ਸਾਡੀ ਨਿਸ਼ਠਾ ਬਣੀ ਰਹੇ, ਭਾਵਨਾ ਬਣੀ ਰਹੇ, ਉੱਥੇ ਆਪ ਜੀ ਦੇ ਚਰਨਾਂ ਚ ਅਰਦਾਸ ਹੈ। ਆਪ ਜੀ ਦੇ ਇਤਿਹਾਸ ਤੇ, ਆਪ ਜੀ ਦੇ ਇਤਿਹਾਸਕ ਸਰੋਤਾਂ ਤੇ, ਚੌਂਕੀਆਂ, ਝੰਡਿਆਂ, ਬੁੰਗਿਆਂ, ਨਿਸ਼ਾਨਾਂ ਤੇ, ਆਪ ਜੀਆਂ ਦੇ ਪਵਿੱਤਰ ਗੁਰਧਾਮਾਂ ਤੇ, ਆਪ ਜੀਆਂ ਦੇ ਪਵਿੱਤਰ ਸਰੋਵਰਾਂ ਤੇ ਸਾਡੀ ਇਹ ਨਿਸ਼ਠਾ, ਸਾਡੀ ਭਾਵਨਾ ਬਣੀ ਰਹੇ। ਇਹ ਸਾਡਾ ਵਿਰਸਾ ਹੈ, ਇਹ ਸਤਿਗੁਰੂ ਦੀ ਬਖਸ਼ਿਸ਼ ਹੈ। ਸੋ ਐਸੇ ਇਤਿਹਾਸ ਨਾਲ ਆਪਾਂ ਹਰ ਰੋਜ਼ ਇਸ ਸਮੇਂ ਜੁੜਦੇ ਹਾਂ। ਸੋ ਆਓ, ਜੋ ਲੜੀਵਾਰ ਇਹ ਇਤਿਹਾਸਕ ਕਥਾ ਆਪਾਂ ਸਰਵਣ ਕਰਦੇ ਹਾਂ, ਜਿਸ ਨੂੰ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਲਿਖਿਆ, ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ, ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਪਵਿੱਤਰ ਜੀਵਨ ਆਪਾਂ ਸਰਵਣ ਕਰ ਰਹੇ ਹਾਂ। ਸੋ ਆਓ, ਇਸ ਪ੍ਰਸੰਗ ਦੁਆਰਾ ਜੋ ਸਤਿਗੁਰਾਂ ਦੀ ਬਖਸ਼ਿਸ਼ ਵਰਤ ਰਹੀ ਹੈ, ਗੁਰੂ ਚਰਨਾਂ ਚ ਸੰਗਤ ਰੂਪ ਵਿੱਚ ਹਾਜ਼ਰੀ ਭਰਦਿਆਂ ਹੋਇਆਂ, ਮਨ ਬਿਰਤੀਆਂ ਦੀ ਇਕਾਗਰਤਾ ਨਾਲ ਅੰਮ੍ਰਿਤ ਬਚਨਾਂ ਨੂੰ ਸਰਵਣ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਹੋਤੇ ਮੁਖ ਕੇ ਚਿਤ ਤਿੰਨ ਮਾਹੋ।
ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਗੁਰੂ ਘਰ ਦੀ ਇਮਾਰਤ ਔਰ ਬੌਲੀ ਸਾਹਿਬ ਦੀ ਰਚਨਾ ਹਜ਼ੂਰ ਸੱਚੇ ਪਾਤਸ਼ਾਹ ਜੀ ਆਪਣੀ ਨਿਗਰਾਨੀ ਹੇਠ ਕਰਵਾ ਰਹੇ ਨੇ। ਅਨੇਕਾਂ ਸਿੱਖ ਸੰਗਤਾਂ ਹਾਜ਼ਰੀ ਭਰਦੀਆਂ ਨੇ, ਸੇਵਾ ਕਰਦੀਆਂ ਨੇ। ਸੋ ਉਹਨਾਂ ਸਿੱਖ ਸੰਗਤਾਂ ਦੇ ਵਿੱਚ ਹੀ ਸ਼੍ਰੀ ਰਾਮਾ ਜੀ ਅਤੇ ਸ਼੍ਰੀ ਰਾਮਦਾਸ, ਜੋ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਣੇ, ਇਹ ਦੋਵੇਂ ਮਹਾਨ ਆਤਮਾਵਾਂ ਗੁਰੂ ਅਮਰਦਾਸ ਜੀਆਂ ਦੀ ਹਜ਼ੂਰੀ 'ਚ ਸੇਵਾ ਕਰਦੀਆਂ ਨੇ। ਔਰ ਜੋ ਸੰਸਾਰਿਕ ਰਿਸ਼ਤੇ ਵਜੋਂ ਭਾਈ ਰਾਮਾ ਜੀ ਔਰ ਸ਼੍ਰੀ ਰਾਮਦਾਸ ਜੀ, ਗੁਰੂ ਰਾਮਦਾਸ ਅਤੇ ਭਾਈ ਰਾਮਾ ਜੀ ਗੁਰੂ ਅਮਰਦਾਸ ਜੀਆਂ ਦੇ ਜਵਾਈ ਭਾਈ ਲੱਗਦੇ ਨੇ ਸੰਸਾਰਿਕ ਰਿਸ਼ਤੇ ਵਜੋਂ, ਪਰ ਸੇਵਾ ਦੀ ਮਹਾਨਤਾ ਨੂੰ ਦ੍ਰਿੜ ਕਰਾਉਂਦਿਆਂ ਹੋਇਆਂ ਬੜੀ ਨਿਮਰਤਾ ਵਿੱਚ, ਬੜੀ ਸ਼ਰਧਾ ਔਰ ਭਾਵਨਾ ਵਿੱਚ ਗੁਰੂ ਘਰ ਵਿਖੇ ਸੇਵਾ ਕਰਦੇ ਨੇ। ਇਹਨਾਂ ਦੋਹਾਂ ਦੀ ਮਹਾਨ ਸੇਵਾ ਨੂੰ ਦੇਖ ਕੇ ਕੁਝ ਸਿੱਖਾਂ ਦੇ ਮਨ ਵਿੱਚ ਖਿਆਲ ਆਇਆ ਕਿ ਦੋਹਾਂ ਦੇ ਵਿੱਚੋਂ ਕਿਸ ਤੇ ਬਖਸ਼ਿਸ਼ ਹੋਵੇਗੀ। ਆਪਸ ਵਿੱਚ ਵਿਚਾਰਾਂ ਕਰਦੇ ਨੇ। ਇੱਕ ਦਿਨ ਕਹਿੰਦੇ ਕੁਝ ਮੁਖੀ ਸਿੱਖਾਂ ਨੇ ਇਹ ਸਲਾਹ ਕੀਤੀ ਔਰ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਪਹੁੰਚ ਗਏ।
ਸੋ ਬੋਲੇ ਸ਼੍ਰੀ ਸਤਿਗੁਰ ਪਾਹੋ।
ਕਹਿੰਦੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਹਜ਼ੂਰੀ ਚ ਜਾ ਕੇ ਕੁਝ ਗੁਰਮੁਖਾਂ ਨੇ ਕੁਝ ਗੁਰਸਿੱਖਾਂ ਨੇ ਇਹ ਬੇਨਤੀਆਂ ਕੀਤੀਆਂ।
ਹੱਥ ਜੋੜ ਕਰ ਬੇਨਤੀ ਉਠਾਨੀ।
ਹੱਥ ਜੋੜ ਕੇ ਕਹਿੰਦੇ ਬੇਨਤੀ ਕੀਤੀ ਹੈ।
ਸਰਬਗ ਆਪ ਸਦਾ ਗੁਣ ਖਾਨੀ।
ਬੇਨਤੀ ਕਰਦੇ ਹੈ ਸੱਚੇ ਪਾਤਸ਼ਾਹ ਜੀ ਓ ਆਪ ਜੀ ਸਰਬਗ ਹੋ। ਇਹ ਦੋ ਚੀਜ਼ਾਂ ਨੇ, ਇੱਕ ਅਲਪੱਗ ਔਰ ਇੱਕ ਸਰਬੱਗ। ਇਹ ਜੀਵ ਅਲਪੱਗ ਹੈ। ਅਲਪੱਗ ਉਸਨੂੰ ਕਹਿੰਦੇ ਨੇ ਜੋ ਬਹੁਤ ਕੁਝ ਤਾਂ ਕਰ ਸਕਦਾ ਪਰ ਸਭ ਕੁਝ ਨਹੀਂ ਕਰ ਸਕਦਾ। ਜਿਵੇਂ ਲੋਕ ਕਹਿੰਦੇ ਨੇ ਨਾ ਕਿ ਮਨੁੱਖ ਕੀ ਨਹੀਂ ਕਰ ਸਕਦਾ। ਠੀਕ ਹੈ, ਇਹ ਬਹੁਤ ਕੁਝ ਕਰ ਸਕਦਾ ਪਰ ਸਭ ਕੁਝ ਨਹੀਂ, ਕਿਉਂਕਿ ਅਲਪੱਗ ਹੈ। ਦੂਸਰੀ ਮਹਾਨ ਹਸਤੀ ਹੈ ਸਰਬੱਗ, ਜੋ ਸਭ ਕੁਝ ਕਰ ਸਕਦੀ ਹੈ, ਉਸਨੂੰ ਸਰਬੱਗ ਕਹਿੰਦੇ ਨੇ। ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ ਆਪ ਜੀ ਗੁਣਾਂ ਦੀ ਖਾਣ ਹੋ, ਆਪ ਜੀ ਸਰਬੱਗ ਹੋ।
ਕਿਹ ਸੋ ਨਹੀਂ ਸੁਨੇਹ ਤੁਮਾਰਾ।
ਸੱਚੇ ਪਾਤਸ਼ਾਹ ਜੀਓ ਕੋਈ ਵੀ ਐਸਾ ਨਹੀਂ ਹੈ ਜਿਸ ਨਾਲ ਆਪ ਜੀ ਦਾ ਸਨੇਹ ਨਾ ਹੋਵੇ, ਜਿਸ ਨਾਲ ਆਪ ਜੀ ਦਾ ਪ੍ਰੇਮ ਨਾ ਹੋਵੇ।
ਕੇਵਲ ਸੇਵਕ ਬਸ ਅਨੁਸਾਰ।
ਪਰ ਫਿਰ ਵੀ ਆਪ ਜੀ ਉਸ ਤੇ ਪ੍ਰਸੰਨ ਹੁੰਦੇ ਹੋ ਜੋ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਦਾ ਸੇਵਕ ਬਣਦਾ ਹੈ।
ਸ਼੍ਰੀ ਨਾਨਕ ਤਾਜ ਸੁਰਤ ਗੁਣ ਖਾਨੀ।
ਕਹਿੰਦੇ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਆਪ ਹੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਵਿੱਚ ਵਿਚਰੇ ਹੋ, ਤੋ ਜਿਸ ਵੇਲੇ ਆਪ ਜੀ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਜੀਆਂ ਦੇ ਰੂਪ ਵਿੱਚ ਸੰਸਾਰ ਵਿੱਚ ਵਿਚਰੇ ਹੋ, ਤੋ ਗੁਰੂ ਨਾਨਕ ਸਾਹਿਬ ਜੀਆਂ ਦੇ ਰੂਪ ਵਿੱਚ ਆਪ ਜੀਆਂ ਨੇ ਆਪਣੇ ਪੁੱਤਰਾਂ ਨੂੰ ਤਿਆਗ ਦਿੱਤਾ ਸੀ।
ਦਾਸ ਬਿਠਾਇਓ ਆਪਣਾ ਸਥਾਨੀ।
ਔਰ ਆਪਣੇ ਅਸਥਾਨ ਤੇ ਗੁਰਤਾ ਗੱਦੀ ਤੇ ਦਾਸ ਨੂੰ ਸ਼੍ਰੀ ਲਹਿਣਾ ਜੀ ਨੂੰ ਬਿਠਾਇਆ ਸੀ।
ਜਿਮ ਸ਼੍ਰੀ ਅੰਗਦ ਬਸ ਹਵਾ ਸੇਵਾ।
ਇਸੇ ਤਰ੍ਹਾਂ ਆਪ ਜੀਆਂ ਨੇ ਜਦੋਂ ਦੂਸਰਾ ਸਰੂਪ ਧਾਰਨ ਕੀਤਾ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਰੂਪ ਵਿੱਚ ਵੀ ਆਪ ਜੀਆਂ ਨੇ ਸੇਵਕ ਦੇ ਵਸ ਹੋ ਕੇ ਹੀ ਇਹ ਬਖਸ਼ਿਸ਼ਾਂ ਕੀਤੀਆਂ।
ਤੁਮਹਿ ਬਿਠਾਇਓ ਜਗ ਗੁਰਦੇਵ।
ਇਉਂ ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ ਫਿਰ ਆਪ ਜੀਆਂ ਨੂੰ ਜਗਤ ਦੇ ਗੁਰੂ ਬਣਾ ਕੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ।
ਨਿਜ ਅਨੁਸਾਰ ਪੁੱਤਰ ਨਹਿ ਜਾਣੇ।
ਔਰ ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਇਸ ਪਵਿੱਤਰ ਅਸਥਾਨ ਦੇ ਯੋਗ ਆਪਣੇ ਪੁੱਤਰਾਂ ਨੂੰ ਨਹੀਂ ਜਾਣਿਆ।
ਹਜ਼ਾਰ ਹਜ਼ਾਰਨ ਗੁਣਹੀਣ ਪਛਾਣੇ।
ਉਹਨਾਂ ਨੇ ਇਸ ਅਜਰ ਬਖਸ਼ਿਸ਼ ਨੂੰ, ਅਜਰ ਵਸਤੂ ਨੂੰ ਜਰਨ ਦੇ ਲਾਇਕ ਆਪਣੇ ਪੁੱਤਰਾਂ ਨੂੰ ਨਾ ਜਾਣਦਿਆਂ ਹੋਇਆ ਪੁੱਤਰਾਂ ਦਾ ਤਿਆਗ ਕਰਕੇ ਇਹ ਬਖਸ਼ਿਸ਼ ਸੇਵਕ ਤੇ ਹੀ ਕੀਤੀ ਹੈ।
ਸੁਭਾਵ ਰਾਵਰ ਕੋ ਜਾਣਿਓ।
ਰਾਵਰ ਦਾ ਅਰਥ ਹੈ ਆਪ ਜੀ। ਗੁਰਸਿੱਖਾਂ ਦੇ ਮਨ ਵਿੱਚ ਇੱਛਾ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਚ ਸ਼੍ਰੀ ਰਾਮਦਾਸ ਜੀ ਔਰ ਸ਼੍ਰੀ ਰਾਮਾ ਜੀ ਇਹ ਬਹੁਤ ਭਾਵਨਾ ਨਾਲ ਬੜੇ ਸਿਦਕ ਨਾਲ ਸੇਵਾ ਕਰਦੇ ਨੇ, ਤੇ ਇਉਂ ਲੱਗਦਾ ਕਿ ਗੁਰਤਾ ਗੱਦੀ ਦੀ ਬਖਸ਼ਿਸ਼ ਇਹਨਾਂ ਤੇ ਹੋਵੇਗੀ। ਇਸ ਕਰਕੇ ਸਿੱਖਾਂ ਦਾ ਮਨ ਥੋੜਾ ਕਾਲਾ ਪੈ ਰਿਹਾ। ਉਹਨਾਂ ਨੇ ਖਿਆਲ ਬਣਾਇਆ ਕਿ ਚਲੋ ਗੁਰੂ ਸਾਹਿਬਾਂ ਨੂੰ ਪੁੱਛ ਲੈਂਦੇ ਹਾਂ, ਬੇਨਤੀ ਕਰਦੇ ਹਾਂ ਕਿ ਮਹਾਰਾਜ ਆਪ ਜੀ ਦਾ ਕੀ ਖਿਆਲ ਹੈ। ਤੋ ਇਹ ਖਿਆਲ ਨੂੰ ਮੁੱਖ ਰੱਖਦਿਆਂ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਤਾਂ ਸ਼ੁਰੂ ਤੋਂ ਹੀ ਸੇਵਕ ਤੇ ਪ੍ਰਸੰਨ ਹੋਏ ਹੋ, ਤੇ ਅੱਜ ਵੀ ਆਪ ਜੀ ਦਾ ਸੁਭਾਵ ਇਸੇ ਤਰ੍ਹਾਂ ਦਾ ਹੀ ਹੈ।
ਦਾਸਨ ਕੇ ਬਸ ਇਹ ਪ੍ਰਣ ਠਾਨਿਓ।
ਔਰ ਆਪ ਜੀ ਤਾਂ ਦਾਸਾਂ ਦੇ ਵਸ ਹੋ ਕੇ ਹੀ ਵਿਚਰਦੇ ਹੋ, ਇਹ ਆਪ ਜੀ ਦਾ ਪ੍ਰਣ ਹੈ, ਆਪ ਜੀ ਦਾ ਸੁਭਾਵ ਹੈ।
ਸਾਕ ਆਪ ਕੇ ਦੋਨੋ ਹੋ ਜੇ।
ਇਸ ਕਰਕੇ ਆਪ ਜੀ ਦੇ ਜੋ ਦੋਵੇਂ ਸੰਬੰਧੀ ਹਨ, ਸਾਕ ਹਨ ਭਾਈ ਰਾਮਾ ਜੀ ਤੇ ਜੇਠਾ ਜੀ ਭਾਵ ਸ਼੍ਰੀ ਰਾਮਦਾਸ ਜੀ, ਇਹ ਆਪ ਜੀਆਂ ਦੇ ਸੰਬੰਧੀ ਹਨ।
ਸੇਵਕ ਭੀ ਵਿਸਾਲ ਹੈ ਤੇ।
ਇੱਕ ਤਾਂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਸੰਬੰਧੀ ਹਨ, ਰਿਸ਼ਤੇਦਾਰ ਹਨ, ਤੇ ਦੂਸਰੇ ਇਹ ਬੜੇ ਮਹਾਨ ਸੇਵਕ ਹਨ, ਬੜੇ ਪ੍ਰੇਮੀ ਹਨ।
ਦੋਨੋਂ ਸੇਵਾ ਕਰੇ ਵਿਸਾਲ,
ਇਹ ਬਹੁਤ ਹੀ ਵਿਸਾਲ ਸੇਵਾ ਕਰਦੇ ਨੇ ਦੋਵੇਂ। ਵਿਸਾਲ ਦਾ ਅਰਥ ਹੈ ਬਹੁਤ ਵੱਡੀ, ਬਹੁਤ ਵੱਡੀ ਘਾਲਣਾ ਹੈ ਇਹਨਾਂ ਦੀ, ਬਹੁਤ ਸੇਵਾ ਹੈ।
ਕਾਲ ਹੈ ਕਾਲ ਜਾਲ ਸਭ ਕਾਲਾ,
ਕਹਿੰਦੇ ਇਹ ਸਭ ਕਾਲਾ ਸਭ ਸਮਿਆਂ ਦੇ ਵਿੱਚ ਹੀ, ਚਾਹੇ ਦਿਨ ਹੈ ਚਾਹੇ ਰਾਤ ਹੈ, ਚਾਹੇ ਭੁੱਖ ਹੈ ਚਾਹੇ ਪਿਆਸ ਹੈ, ਹਰ ਇੱਕ ਸਮੇਂ ਦਿਨ ਰਾਤ ਸੇਵਾ ਦੇ ਵਿੱਚ ਹੀ ਤਤਪਰ ਰਹਿੰਦੇ ਨੇ, ਜੁੜੇ ਰਹਿੰਦੇ ਹਨ।
ਗੁਰ ਸੰਗਤ ਕੀ ਸੇਵਾ ਠਾਨ ਹੈ,
ਇਹ ਸਤਿਗੁਰੂ ਜੀ ਉਹ ਆਪ ਜੀ ਦੀ ਸੇਵਾ ਵਿੱਚ ਔਰ ਆਪ ਜੀ ਦੀ ਸੰਗਤ ਦੀ ਸੇਵਾ ਵਿੱਚ ਇਹ ਦੋਵੇਂ ਜੁੜੇ ਰਹਿੰਦੇ ਹਨ।
ਬਾਪੀ ਕਾਰ ਕਰਤ ਹਿਤ ਠਾਨ ਹੈ,
ਫਿਰ ਕਹਿੰਦੇ ਜੋ ਬਾਪੀ ਦੀ ਕਾਰ ਸੇਵਾ ਹੈ, ਬੌਲੀ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ, ਇਹ ਵੀ ਸੇਵਾ ਇਹ ਕਰਦੇ ਨੇ ਤੇ ਹਿਤ ਠਾਨ ਹੈ। ਹਿਤ ਮੈਨਾ ਪ੍ਰੇਮ ਨਾਲ ਭਾਵਨਾ ਨਾਲ ਕਹਿੰਦੇ ਇਹ ਬੌਲੀ ਸਾਹਿਬ ਦੀ ਸੇਵਾ ਵੀ ਕਰਦੇ ਹਨ।
ਸਭ ਬਿਧ ਸੋ ਸਮਾਨ ਹੈ ਤੁਮਕੋ,
ਇਸ ਕਰਕੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਤਾਂ ਦ੍ਰਿਸ਼ਟੀ ਸਮ ਹੈ ਤੇ ਇਹ ਦੋਵੇਂ ਹੀ ਆਪ ਜੀ ਨੂੰ ਸਮਾਨ ਹਨ, ਬਰਾਬਰ ਹਨ।
ਤਉ ਹੋਤ ਸੰਸ਼ਯ ਸਭ ਹਮਕੋ,
ਪਰ ਫਿਰ ਵੀ ਸੱਚੇ ਪਾਤਸ਼ਾਹ ਜੀਓ ਸਾਡੇ ਮਨ ਦੇ ਵਿੱਚ ਇਹ ਸੰਸ਼ਾ ਆ ਜਾਂਦਾ, ਸਾਡੇ ਮਨ ਵਿੱਚ ਇਹ ਖਿਆਲ ਆਉਂਦਾ ਹੈ।
ਸਤਿਗੁਰ ਪੂਰਨ ਸਰਬ ਸਮਾਨ,
ਆਪ ਜੀ ਤਾਂ ਸਤਿਗੁਰੂ ਹੋ, ਆਪ ਜੀ ਤਾਂ ਸਰਬ ਤਰ੍ਹਾਂ ਕਰਕੇ ਪਰਿਪੂਰਨ ਹੋ।
ਏਕ ਦ੍ਰਿਸ਼ਟ ਸਭ ਬ੍ਰਹਮ ਪਛਾਣ,
ਫਿਰ ਆਪ ਜੀ ਤਾਂ ਬ੍ਰਹਮ ਦ੍ਰਿਸ਼ਟੀ ਵਿੱਚ ਵਿਚਰਦੇ ਹੋ, ਆਪ ਜੀ ਵਾਸਤੇ ਤਾਂ ਸਾਰੇ ਬਰਾਬਰ ਹਨ।
ਵੱਧ ਹੈ ਆਪਸ ਮਹਿ ਹਮ ਐਸੇ,
ਪਰ ਸੱਚੇ ਪਾਤਸ਼ਾਹ ਜੀ ਜਦੋਂ ਅਸੀਂ ਆਪਸ ਵਿੱਚ ਮਿਲ ਕੇ ਬੈਠਦੇ ਹਾਂ ਨਾ, ਫਿਰ ਸਾਡੇ ਵਿੱਚ ਕਈ ਤਰ੍ਹਾਂ ਦੀ ਵਿਚਾਰ ਕਈ ਤਰ੍ਹਾਂ ਦੀ ਚਰਚਾ ਚੱਲ ਪੈਂਦੀ ਹੈ।
ਦੋਨੋਂ ਦੇਖਤ ਹੈ ਇੱਕ ਜੈਸੇ,
ਫਿਰ ਅਸੀਂ ਆਪਸ ਵਿੱਚ ਬੜੀਆਂ ਵਿਚਾਰਾਂ ਕਰਦੇ ਹਾਂ, ਕਦੇ ਭਾਈ ਰਾਮਾ ਜੀ ਦਾ ਜੀਵਨ ਵਿਚਾਰਦੇ ਹਾਂ, ਕਦੇ ਸ਼੍ਰੀ ਰਾਮਦਾਸ ਜੀ ਦਾ ਜੀਵਨ ਦੇਖਦੇ ਹਾਂ, ਕਦੇ ਉਹਨਾਂ ਦੀ ਸੇਵਾ ਦੇਖਦੇ ਹਾਂ, ਕਦੇ ਉਹਨਾਂ ਦਾ ਸਿਦਕ ਦੇਖਦੇ ਹਾਂ, ਕਦੇ ਆਪ ਜੀ ਨਾਲ ਇਹਨਾਂ ਦਾ ਰਿਸ਼ਤਾ ਦੇਖਦੇ ਹਾਂ। ਇਹ ਸਾਰਾ ਕੁਝ ਵਿਚਾਰ ਕੇ ਫਿਰ ਵੀ ਅਸੀਂ ਕਿਸੇ ਨਿਰਣੇ ਤੇ ਨਹੀਂ ਪਹੁੰਚਦੇ ਕਿ ਦੋਹਾਂ ਦੇ ਵਿੱਚੋਂ ਮਹਾਨ ਕੌਣ ਹੈ। ਇਸ ਕਰਕੇ ਆਪ ਜੀ ਦੇ ਚਰਨਾਂ ਚ ਇਹ ਬੇਨਤੀ ਕਰਨਾ ਚਾਹੁੰਦੇ ਹਾਂ,
ਕਿਰਪਾ ਦ੍ਰਿਸ਼ਟ ਤੁਮ ਧਾਰਨ ਕਰੋ,
ਆਪ ਜੀ ਹੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਧਾਰਨ ਕਰੋ ਜੀ।
ਇੱਕ ਸਮ ਦੋਨੋਂ ਸੋ ਹਿਤ ਧਰੋ,
ਆਪ ਜੀ ਤਾਂ ਦੋਹਾਂ ਨੂੰ ਇੱਕ ਸਮ ਬਰਾਬਰ ਹੀ ਦੇਖਦੇ ਹੋ।
ਤਉ ਦੇਖੀਏ ਤੂੰ ਕਬ ਕਬ ਵੈਸੇ,
ਇਸ ਕਰਕੇ ਸੱਚੇ ਪਾਤਸ਼ਾਹ ਜੀ ਫਿਰ ਵੀ ਕਦੇ ਕਦੇ ਆਪ ਜੀ ਇਸ ਤਰੀਕੇ ਨਾਲ ਵੀ ਦੇਖਦੇ ਹੋ।
ਰਾਮਦਾਸ ਪਰ ਹੋਏ ਬਹੁ ਜੈਸੇ,
ਸਾਨੂੰ ਕਦੇ ਕਦੇ ਇਉਂ ਲੱਗਦਾ ਕਿ ਆਪ ਜੀ ਸ਼੍ਰੀ ਰਾਮਦਾਸ ਜੀ ਤੇ ਜ਼ਿਆਦਾ ਕਿਰਪਾ ਦ੍ਰਿਸ਼ਟੀ ਰੱਖਦੇ ਹੋ, ਕਦੇ ਕਦੇ ਇਉਂ ਲੱਗਦਾ ਕਿ ਆਪ ਜੀ ਨੂੰ ਭਾਈ ਰਾਮਾ ਜੀ ਜ਼ਿਆਦਾ ਚੰਗੇ ਲੱਗਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀਓ ਸਾਡੇ ਕੋਲੋਂ ਕੋਈ ਨਿਰਣਾ ਨਹੀਂ ਹੋ ਰਿਹਾ, ਆਪ ਜੀ ਕਿਰਪਾ ਕਰੋ ਜੀ।
ਸੋ ਪੀ ਸੇਵਾ ਕਰੇ ਕਨੇਰੀ,
ਕਿਉਂਕਿ ਇਹ ਦੋਵੇਂ ਹੀ ਆਪ ਜੀ ਦੀ ਕਨੇਰੀ ਸੇਵਾ ਕਰਦੇ ਹਨ।
ਇਸ ਦਿਨ ਲੱਗਿਓ ਰਹਿਤ ਬਿਨ ਬੇਰੀ,
ਸ਼੍ਰੀ ਰਾਮਦਾਸ ਜੀ ਵੀ ਦਿਨ ਰਾਤ ਬਿਨਾਂ ਦੇਰੀ ਤੋਂ ਬਿਨਾਂ ਆਲਸ ਤੋਂ ਆਪ ਜੀ ਦੀ ਸੇਵਾ ਵਿੱਚ ਜੁਟੇ ਰਹਿੰਦੇ ਹਨ।
ਹੋਵਹਿ ਇਨ ਮਹਿ ਕਮਨਾ ਵਿਸਾਲਾ,
ਸੱਚੇ ਪਾਤਸ਼ਾਹ ਜੀ ਅਸੀਂ ਪੁੱਛਣਾ ਚਾਹੁੰਦੇ ਹਾਂ ਇਹਨਾਂ ਦੋਹਾਂ ਦੇ ਵਿੱਚੋਂ ਵਿਸਾਲ ਕੌਣ ਹੈ। ਵਿਸਾਲ ਨਾਮ ਹੈ ਵੱਡੇ ਦਾ, ਬ੍ਰਿਜ ਭਾਸ਼ਾ ਦਾ ਲਫ਼ਜ਼ ਹੈ ਵਿਸਾਲ। ਇਹਨਾਂ ਵਿੱਚੋਂ ਵੱਡਾ ਕੌਣ ਹੈ, ਇਹਨਾਂ ਵਿੱਚੋਂ ਸ੍ਰੇਸ਼ਟ ਕੌਣ ਹੈ, ਇਹਨਾਂ ਵਿੱਚੋਂ ਆਪ ਜੀ ਦੇ ਨੇੜੇ ਕੌਣ ਹੈ, ਸੱਚੇ ਪਾਤਸ਼ਾਹ ਜੀ ਪੁੱਛਣਾ ਚਾਹੁੰਦੇ ਹਾਂ। ਖਿਮਾ ਕਰਿਓ, ਪਤਾ ਨਹੀਂ ਸਾਨੂੰ, ਅਸੀਂ ਅਲਪੱਗ ਹਾਂ ਕਿ ਇਹ ਸਵਾਲ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਅਸੀਂ ਅਲਪੱਗ ਹਾਂ। ਇਸ ਗੱਲ ਦੀ ਅਸੀਂ ਪਹਿਲਾਂ ਹੀ ਖਿਮਾ ਮੰਗ ਲਈ ਹੈ, ਪਰ ਕਿਰਪਾ ਕਰੋ ਜ਼ਰੂਰ ਦੱਸੋ ਸੱਚੇ ਪਾਤਸ਼ਾਹ ਜੀ ਕਿ ਇਹਨਾਂ ਵਿੱਚੋਂ ਆਪ ਜੀ ਨੂੰ ਪਿਆਰਾ ਕੌਣ ਹੈ, ਇਹਨਾਂ ਵਿੱਚੋਂ ਮੁੱਖ ਕੌਣ ਹੈ, ਇਹਨਾਂ ਵਿੱਚੋਂ ਸ਼੍ਰੋਮਣੀ ਕੌਣ ਹੈ।
ਉਹ ਕਰ ਹੈ ਨਿਜ ਬੰਸ ਉਜਾਲਾ,
ਆਪਣੀ ਬੰਸ ਨੂੰ ਆਪਣੀ ਕੁੱਲ ਨੂੰ ਪ੍ਰਗਟ ਕੌਣ ਕਰੇਗਾ, ਆਪਣੀ ਕੁੱਲ ਨੂੰ ਸੰਸਾਰ ਵਿੱਚ ਕੌਣ ਉਜਾਗਰ ਕਰੇਗਾ ਦੋਹਾਂ ਦੇ ਵਿੱਚੋਂ, ਆਪ ਜੀ ਦੱਸੋ ਜੀ।
ਤਾਰ ਤਮ ਤਾ ਪ੍ਰੇਮ ਮਜਹਾਰੇ,
ਸੱਚੇ ਪਾਤਸ਼ਾਹ ਜੀ ਸਾਨੂੰ ਤਾਂ ਦੋਹਾਂ ਦਾ ਜਿਹੜਾ ਪ੍ਰੇਮ ਹੈ ਇਹ ਇੱਕੋ ਜਿਹਾ ਦਿਸ ਰਿਹਾ ਹੈ, ਪਰ ਤੁਸੀਂ ਦੱਸ ਸਕਦੇ ਹੋ ਨਾ ਕਿ ਇਹਨਾਂ ਦੋਹਾਂ ਦੇ ਪ੍ਰੇਮ ਵਿੱਚੋਂ ਤਾਰਤਮੰਤਾ ਕੀ ਹੈ। ਤਾਰਤਮੰਤਾ ਕਹਿੰਦੇ ਨੇ ਵਾਧ ਘਾਟ, ਦੋਹਾਂ ਵਿੱਚੋਂ ਕਿਸ ਦਾ ਪ੍ਰੇਮ ਵੱਧ ਹੈ ਕਿਸ ਦਾ ਘੱਟ ਹੈ, ਇਹ ਤਾਂ ਤੁਸੀਂ ਜਾਣਦੇ ਹੋ ਅਸਲ ਦੇ ਵਿੱਚ, ਕਿਰਪਾ ਕਰਕੇ ਆਪ ਜੀ ਸਾਨੂੰ ਦੱਸੋ ਜੀ।
ਕਿਮ ਗਿਆਨ ਹੈ ਸਿੱਖ ਸੇਵਕ ਸਾਰੇ,
ਆਪ ਜੀ ਇਸ ਤਰ੍ਹਾਂ ਕਿਰਪਾ ਕਰਕੇ ਦੱਸੋ ਜਿਸ ਨਾਲ ਸਾਰੀਆਂ ਸਿੱਖ ਸੰਗਤਾਂ ਨੂੰ ਇਹ ਗਿਆਨ ਹੋ ਜਾਵੇ।
ਕਹੇ ਆਪ ਕੇ ਲਹੇ ਪਛਾਣ,
ਕਿਉਂਕਿ ਆਪ ਜੀ ਦੇ ਕਹਿਣ ਨਾਲ ਹੀ ਅਸੀਂ ਪਹਿਚਾਣ ਸਕਾਂਗੇ। ਉਸ ਤਰ੍ਹਾਂ ਸਾਡੀ ਇੰਨੀ ਬੁੱਧੀ ਨਹੀਂ ਹੈ, ਉਸ ਤਰ੍ਹਾਂ ਸਾਡੀ ਇੰਨੀ ਪਹੁੰਚ ਨਹੀਂ ਹੈ ਕਿ ਉਹਨਾਂ ਦੀ ਸੇਵਾ ਨੂੰ, ਉਹਨਾਂ ਦੇ ਅਕੀਦੇ ਨੂੰ, ਉਹਨਾਂ ਦੀ ਅੰਦਰ ਦੀ ਭਾਵਨਾ ਨੂੰ ਅਸੀਂ ਪਹਿਚਾਣ ਸਕੀਏ। ਕਹਿੰਦੇ ਇਹ ਅਸੀਂ ਨਹੀਂ ਜਾਣ ਸਕਦੇ, ਜਦੋਂ ਤੁਸੀਂ ਕਹੋਗੇ ਸੱਚੇ ਪਾਤਸ਼ਾਹ ਜੀ ਫਿਰ ਅਸੀਂ ਸਮਝ ਸਕਾਂਗੇ।
ਸਿੱਖ ਬਾਦ ਹੈ ਹੋਏ ਸੰਸਹਿ ਹਾਨ,
ਆਪ ਜੀ ਕਿਰਪਾ ਕਰੋ ਜਿਸ ਕਰਕੇ ਸਿੱਖਾਂ ਦੇ ਮਨ ਵਿੱਚੋਂ ਇਹ ਸ਼ੰਕਾ ਮਿਟ ਜਾਏ, ਕਿਉਂਕਿ ਇਹ ਗੁਰੂ ਦੀ ਸਮਰੱਥਾ ਹੈ ਕਿ ਸਿੱਖ ਦੇ ਮਨ ਅੰਦਰ ਕੋਈ ਵੀ ਸ਼ੰਕਾ ਹੋਵੇ, ਕੋਈ ਸਵਾਲ ਹੋਵੇ, ਇਹ ਗੁਰੂ ਵਿੱਚ ਸਮਰੱਥਾ ਹੈ ਕਿ ਉਸ ਦੇ ਸ਼ੰਕੇ ਨੂੰ ਦੂਰ ਕਰ ਸਕਦਾ ਹੈ। ਇਸ ਕਰਕੇ ਗੁਰੂ ਪਦਵੀ ਦੀ ਅਵਸਥਾ ਵਿਦਵਾਨ ਮਹਾਂਪੁਰਖਾਂ ਨੇ ਲਿਖੀ ਹੈ, ਕਹਿੰਦੇ ਅਨੇਕ ਸੰਸਿਓ ਖੇਦੀ ਪ੍ਰੋਕਸ਼ਾਰਥਸਯ ਦਰਸ਼ਕਮ, ਗੁਰੂ ਆਪਣੇ ਸੇਵਕ ਸਿੱਖ ਦੇ ਹਰ ਇੱਕ ਸ਼ੰਕੇ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਗੁਰੂ ਦੀ ਮਹਾਨਤਾ ਹੈ। ਤੋ ਸਿੱਖ ਕਹਿੰਦੇ ਨੇ ਮਹਾਰਾਜ ਆਪ ਜੀ ਕਿਰਪਾ ਕਰਕੇ ਸਾਡਾ ਇਹ ਸੰਸ਼ਾ, ਸਾਡੀ ਇਹ ਜੋ ਮਨ ਦੀ ਭਾਵਨਾ ਹੈ ਪੂਰੀ ਕਰੋ, ਮਨ ਦਾ ਸੰਸ਼ਾ ਸਵਾਲ ਇਹ ਹੱਲ ਕਰ ਦਿਓ ਜੀ।
ਕਿਰਪਾ ਕਰੋ ਚਾਹਤ ਸਭ ਪੁੱਛ,
ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਇਹ ਸਾਰੀ ਸੰਗਤ ਹੀ ਪੁੱਛਣਾ ਚਾਹੁੰਦੀ ਹੈ। ਭਾਵੇਂ ਕਿ ਆਪ ਜੀ ਦੇ ਚਰਨਾਂ ਚ ਬਚਨ ਕਹਿਣ ਵਾਸਤੇ ਅਸੀਂ ਥੋੜੇ ਜੇ ਰਲ ਕੇ ਆਏ ਹਾਂ, ਪਰ ਸੰਗਤ ਸਾਰੀ ਦੇ ਮਨ ਵਿੱਚ ਹੀ ਖਿਆਲ ਹੈ, ਸਾਰਿਆਂ ਦੇ ਮਨ ਵਿੱਚ ਇੱਛਾ ਹੈ ਕਿ ਇਹ ਬਖਸ਼ਿਸ਼ ਕਿਸ ਤੇ ਹੋਵੇਗੀ। ਆਪ ਜੀ ਕਿਰਪਾ ਕਰਕੇ ਦੱਸੋ ਜੀ।
ਪੁਨਰਾਵਰਤੇ ਬਾਕਨ ਸੂਸ਼ਾ,
ਆਪ ਜੀਆਂ ਦੀ ਪਾਵਨ ਰਸਨਾ ਤੋਂ ਜਦੋਂ ਇਹ ਸੂਛਾ, ਜਦੋਂ ਇਹ ਸਵੱਛ ਪਵਿੱਤਰ ਅੰਮ੍ਰਿਤ ਬਚਨ ਆਪ ਜੀ ਦੀ ਸੰਗਤ ਸੁਣੇਗੀ, ਤੋ ਆਪ ਜੀ ਦੇ ਬਚਨਾਂ ਤੇ ਸੰਗਤ ਨੂੰ ਨਿਸ਼ਚਾ ਬਣੇਗਾ। ਇਸ ਕਰਕੇ ਆਪ ਜੀ ਕਿਰਪਾ ਕਰ ਦਿਓ ਜੀ।
ਸੁਣ ਸਿੱਖਣ ਤੇ ਸਤਿਗੁਰ ਤਬ,
ਇਉਂ ਸੇਵਾ ਦੀ ਮੂਰਤ ਵਿਨਿਮਰਤਾ ਦੇ ਸਰੂਪ ਧੰਨ ਗੁਰੂ ਸ਼੍ਰੀ ਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਇਹਨਾਂ ਕੁਝ ਸੇਵਕ ਸਿੱਖਾਂ ਦੇ ਪਾਸੋਂ ਇਹ ਬਚਨ ਸੁਣੇ ਹਨ।
ਹਰ ਮਨ ਕੀ ਜਾਣਤ ਪੇ ਸਭ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸਾਰਿਆਂ ਦੇ ਮਨ ਦੀ ਭਾਵਨਾ ਨੂੰ ਜਾਣ ਲਿਆ ਹੈ।
ਉੱਤਰ ਦੇਣ ਉਦਿਤ ਗਰ ਪਏ,
ਇਸ ਤਰ੍ਹਾਂ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਮੁਬਾਰਕ ਰਸਨਾ ਤੋਂ ਉਹਨਾਂ ਦੇ ਸ਼ੰਕੇ ਦਾ, ਸਵਾਲ ਦਾ ਉੱਤਰ ਹੁਣ ਉਦਿਤ ਕਰਨ ਲੱਗੇ ਨੇ, ਪ੍ਰਗਟ ਕਰਨ ਲੱਗੇ ਹਨ।
ਜਿਨ ਬਹੁ ਦਾਸਨ ਕੋ ਸੁਖ ਦਏ,
ਜਿਹੜੇ ਸਤਿਗੁਰਾਂ ਨੇ ਆਪਣੇ ਸੇਵਕ ਸਿੱਖਾਂ ਨੂੰ ਬਹੁਤ ਸੁਖ ਦਿੱਤੇ ਨੇ, ਐਸੇ ਪਰ ਉਪਕਾਰੀ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਨੇ ਫਿਰ ਆਪਣੀ ਮੁਬਾਰਕ ਰਸਨਾ ਤੋਂ ਇਹ ਬਚਨ ਫਰਮਾਏ ਹਨ।
ਸੁਣ ਸਿੱਖਣ ਕੇ ਬਚਨ ਕੋ ਸੰਸੈ ਸੁਣਿਓ ਵਿਸਾਲ,
ਇਉਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਸਿੱਖਾਂ ਦੇ ਬਚਨਾਂ ਨੂੰ ਜਦੋਂ ਸੁਣਿਆ ਕਿ ਇਹਨਾਂ ਦੇ ਮਨ ਅੰਦਰ ਸਵਾਲ ਹੈ, ਇਹਨਾਂ ਦੇ ਮਨ ਅੰਦਰ ਕੋਈ ਸੰਸਾ ਹੈ,
ਕਿਰਪਾ ਦ੍ਰਿਸ਼ਟ ਤੇ ਦੇਹ ਕਰ ਬੋਲੇ ਗੁਰੂ ਕਿਰਪਾ,
ਕਿਰਪਾ ਦੀ ਮੂਰਤ ਕਿਰਪਾ ਦੇ ਘਰ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਦ੍ਰਿਸ਼ਟੀ ਨਾਲ ਸਾਰੀਆਂ ਸਿੱਖ ਸੰਗਤਾਂ ਨੂੰ ਤੱਕਿਆ ਔਰ ਆਪਣੀ ਮੁਬਾਰਕ ਰਸਨਾ ਤੋਂ ਇਹ ਪਾਵਨ ਬਚਨ ਕਹੇ।
ਜਗ ਕੇ ਵਿਖੇ ਏਕ ਨਰ ਨੇਮੀ,
ਹਜ਼ੂਰ ਕਹਿਣ ਲੱਗੇ ਭਾਈ ਸੰਸਾਰ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਆਪਾਂ ਦੇਖਦੇ ਹਾਂ ਜਿਹੜੇ ਆਪਣੇ ਨਿਯਮ ਦੇ ਵਿੱਚ ਬੜੇ ਪੱਕੇ ਹੁੰਦੇ ਨੇ, ਜਿਨ੍ਹਾਂ ਨੂੰ ਨੇਮੀ ਕਿਹਾ ਜਾਂਦਾ ਹੈ।
ਨੇਮਨ ਬਾਹਤ ਚਾਹਤ ਸ਼ੇਮੀ,
ਕਹਿੰਦੇ ਉਹ ਆਪਣਾ ਨਿਯਮ ਨਿਭਾਉਂਦੇ ਨੇ, ਨੇਮ ਪੂਰਾ ਕਰਦੇ ਨੇ ਔਰ ਇਸ ਨੇਮ ਨੂੰ ਪੂਰਾ ਕਰਨ ਦਾ ਮਕਸਦ ਹੁੰਦਾ ਹੈ ਖੇਮ। ਸੰਸਕ੍ਰਿਤ ਵਿੱਚ ਕਹਿੰਦੇ ਨੇ ਖੇਮ, ਖੇਮ ਦਾ ਅਰਥ ਹੈ ਕਲਿਆਣ, ਜੀਵਨ ਮੁਕਤੀ। ਮਹਾਰਾਜ ਕਹਿੰਦੇ ਕੁਝ ਐਸੇ ਨੇਮੀ ਹੁੰਦੇ ਨੇ ਜੋ ਜੀਵਨ ਮੁਕਤੀ ਚਾਹੁੰਦੇ ਹਨ।
ਇੱਕ ਪ੍ਰੇਮੀ ਨਰ ਨੇਮ ਬਹੀਨ,
ਮਹਾਰਾਜ ਕਹਿੰਦੇ ਕੁਝ ਐਸੇ ਵੀ ਲੋਕ ਅਸੀਂ ਸੰਸਾਰ ਵਿੱਚ ਦੇਖਾਂਗੇ ਜਿਹੜੇ ਬਹੁਤ ਪ੍ਰੇਮੀ ਹੁੰਦੇ ਨੇ, ਉਹਨਾਂ ਅੰਦਰ ਪ੍ਰੇਮ ਬਹੁਤ ਹੁੰਦਾ ਹੈ ਪਰ ਕਦੇ ਕਦੇ ਉਹਨਾਂ ਦੇ ਨੇਮ ਵਿੱਚ ਵਿਘਨ ਪੈ ਜਾਂਦਾ ਹੈ। ਇੱਕ ਪੱਕੇ ਨੇਮੀ ਹੁੰਦੇ ਨੇ, ਉਹਨਾਂ ਦੇ ਨਿਯਮ ਚ ਕੋਈ ਫਰਕ ਨਹੀਂ ਪੈਂਦਾ ਪਰ ਉਹਨਾਂ ਦੇ ਮਨ ਅੰਦਰ ਪ੍ਰੇਮ ਦੀ ਘਾਟ ਹੁੰਦੀ, ਜੀਵਨ ਵਿੱਚ ਪ੍ਰੇਮ ਨਹੀਂ ਹੁੰਦਾ। ਤੇ ਇੱਕ ਐਸੇ ਆਪਾਂ ਦੇਖਾਂਗੇ ਜਿਨ੍ਹਾਂ ਦੇ ਨੇਮ ਦੇ ਵਿੱਚ ਤਾਂ ਕਈ ਵਾਰੀ ਫਰਕ ਪੈ ਜਾਂਦਾ ਹੈ ਪਰ ਉਹਨਾਂ ਦੇ ਪ੍ਰੇਮ ਵਿੱਚ ਕੋਈ ਟੋਟਾ ਨਹੀਂ ਹੁੰਦਾ। ਇਹ ਦੋ ਤਰ੍ਹਾਂ ਦੇ ਜਿਹੜੇ ਵਿਅਕਤੀ ਨੇ ਆਪਾਂ ਧਰਮ ਦੇ ਰਸਤੇ ਤੇ ਚੱਲਦੇ ਹੋਏ ਦੇਖ ਸਕਦੇ ਹਾਂ।
ਰਹਿਣ ਦਿਵਸ ਕਹਿ ਲਿਵ ਲੈਣਾ,
ਕਹਿੰਦੇ ਜਿਹੜੇ ਪ੍ਰੇਮੀ ਹੁੰਦੇ ਨੇ ਉਹ ਰਹਿਣ ਦਿਵਸ ਦਿਨ ਰਾਤ ਇੱਕ ਰਸ ਵਾਹਿਗੁਰੂ ਦੇ ਪ੍ਰਮਾਤਮਾ ਦੇ ਆਪਣੇ ਆਰਾਧਿਆ ਇਸ਼ਟ ਦੇਵ ਦੇ ਪ੍ਰੇਮ ਵਿੱਚ ਭਿੱਜੇ ਰਹਿੰਦੇ ਹਨ।
ਪ੍ਰੇਮ ਪ੍ਰਵਾਹ ਵਧੇ ਨਿਤ ਜਨ ਕੇ,
ਕਹਿੰਦੇ ਜਿਨ੍ਹਾਂ ਦੇ ਮਨ ਅੰਦਰ ਪ੍ਰੇਮ ਦਾ ਪ੍ਰਵਾਹ ਜਿਹੜਾ ਵਹਾਉ ਹੈ ਦਿਨ ਪ੍ਰਤੀ ਹਰ ਰੋਜ਼ ਵੱਧਦਾ ਹੀ ਜਾਂਦਾ ਹੈ।
ਵਸੀ ਹੋ ਤਮ ਪੁਰਖੋ ਤਮ ਤਿਨ ਕੇ,
ਕਹਿੰਦੇ ਜਿਹੜੇ ਉੱਤਮ ਪੁਰਸ਼ ਨੇ ਜਿਨ੍ਹਾਂ ਦੀ ਉਹ ਆਰਾਧਨਾ ਕਰਦੇ ਨੇ ਉਹ ਫਿਰ ਉਹਨਾਂ ਦੇ ਪ੍ਰੇਮ ਦੇ ਵਿੱਚ ਪ੍ਰੇਮ ਦੇ ਵਸ ਹੁੰਦੇ ਹਨ।
ਬਿਨਾ ਪ੍ਰੇਮ ਸਿਮਰਨ ਅਰ ਸੇਵਾ,
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਸਿੱਖੋ, ਭਾਵੇਂ ਕਿ ਉਸ ਸਮੇਂ ਦੀਆਂ ਸਿੱਖ ਸੰਗਤਾਂ ਨੂੰ ਇਹ ਉਪਦੇਸ਼ ਦੇ ਰਹੇ ਨੇ ਪਰ ਅੱਜ ਵੀ ਹਾਜ਼ਰ ਨਾਜ਼ਰ ਹਜ਼ੂਰ ਸੱਚੇ ਪਾਤਸ਼ਾਹ ਜੀ ਸਾਨੂੰ ਇਹੀ ਉਪਦੇਸ਼ ਦੇ ਰਹੇ ਨੇ। ਆਪਾਂ ਗੁਰੂ ਚਰਨਾਂ 'ਚ ਬੈਠੇ ਹਾਂ, ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਤੋ ਅੱਜ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸ਼ਬਦ ਰੂਪ ਹੋ ਕੇ ਸਾਡੇ ਵਿੱਚ ਵਿਰਾਜਮਾਨ ਨੇ। ਆਪਾਂ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਬੈਠੇ ਹਾਂ ਤੋ ਹਜ਼ੂਰ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਠੀਕ ਹੈ ਸੰਸਾਰ ਦੇ ਵਿੱਚ ਸੇਵਾ ਦੀ ਬੜੀ ਮਹਾਨਤਾ ਹੈ, ਸੰਸਾਰ ਅੰਦਰ ਗੁਰੂ ਘਰ ਅੰਦਰ ਸਿਮਰਨ ਦੀ ਬੜੀ ਮਹਾਨਤਾ ਹੈ, ਪਰ ਮਹਾਰਾਜ ਕਹਿੰਦੇ ਇਹਨਾਂ ਦੋਹਾਂ ਦੇ ਨਾਲ ਇੱਕ ਚੀਜ਼ ਦਾ ਹੋਣਾ ਬਹੁਤ ਲਾਜ਼ਮੀ ਹੈ, ਬੜਾ ਜ਼ਰੂਰੀ ਹੈ। ਉਹ ਕੀ ਹੈ? ਕਹਿੰਦੇ ਪ੍ਰੇਮ। ਜਿਸ ਨੂੰ ਆਪਣੀ ਮੁਬਾਰਕ ਰਸਨਾ ਤੋਂ ਕਲਗੀਧਰ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਕਥਨ ਕੀਤਾ ਹੈ ਔਰ ਸ਼ਬਦ ਦੇ ਪ੍ਰੇਮੀ ਗੁਰੂ ਕੇ ਸਿੱਖ ਨਿਤਨੇਮ ਦੀ ਅੰਮ੍ਰਿਤ ਬਾਣੀ ਅੰਦਰ ਕਲਗੀਧਰ ਮਹਾਰਾਜ ਜੀਆਂ ਦਾ ਬਚਨ ਹਰ ਰੋਜ਼ ਪੜ੍ਹਦੇ ਤੇ ਸੁਣਦੇ ਨੇ। ਹਜ਼ੂਰ ਕਹਿੰਦੇ ਨੇ ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਵੇਂ ਕਿ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਲਈ ਸੇਵਾ ਤੇ ਸਿਮਰਨ ਇਹ ਬਹੁਤ ਹੀ ਲਾਭਦਾਇਕ ਨੇ ਔਰ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਇਹ ਅਟੁੱਟ ਅੰਗ ਹਨ। ਸੇਵਾ ਤੇ ਸਿਮਰਨ ਤੋਂ ਬਿਨਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਪਰ ਕਹਿੰਦੇ ਜਦੋਂ ਸੇਵਾ ਤੇ ਸਿਮਰਨ ਸਾਨੂੰ ਪ੍ਰਾਪਤ ਹੋ ਜਾਏ ਨਾ ਫਿਰ ਗੁਰੂ ਚਰਨਾਂ 'ਚ ਅਰਦਾਸ ਕਰਨੀ, ਮਹਾਰਾਜ ਕਿਰਪਾ ਕਰੋ, ਭਾਵੇਂ ਅਸੀਂ ਸੇਵਾ ਵੀ ਕਰਦੇ ਹਾਂ ਸਿਮਰਨ ਵੀ ਕਰਦੇ ਹਾਂ ਪਰ ਆਪ ਜੀ ਆਪਣੇ ਦਰੋਂ ਕਰੋ ਸਾਨੂੰ ਪ੍ਰੇਮ ਦੀ ਦਾਤ, ਭਾਵਨਾ ਦੀ ਦਾਤ, ਸ਼ਰਧਾ ਦੀ ਦਾਤ ਬਖਸ਼ੋ। ਕਿਉਂਕਿ ਪ੍ਰਾਚੀਨ ਸਮੇਂ ਤੋਂ ਇਹ ਵਿਚਾਰਧਾਰਾ ਪ੍ਰਚਲਿਤ ਹੈ, ਸ਼ਰਧਾ ਬਿਨਾਂ ਨਾ ਲਭੰਤੇ ਗਿਆਨਮ ਤਤ ਪ੍ਰੇਮ ਸਹਿਤ ਇੰਦਰੀਆ, ਸ਼ਰਧਾ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ, ਸਿਦਕ ਤੋਂ ਬਿਨਾਂ, ਭਾਵਨਾ ਤੋਂ ਬਿਨਾਂ ਪ੍ਰਾਪਤੀ ਨਹੀਂ ਹੈ। ਇਹੀ ਬਚਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ।
ਫਲ ਕੁਛ ਥੋਰ ਹੋਏ ਲੱਖ ਏਵ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਦੋਂ ਪ੍ਰੇਮ ਆ ਜਾਏ ਨਾ ਫਿਰ ਥੋੜੀ ਸੇਵਾ ਵੀ ਸਤਿਗੁਰੂ ਦੇ ਦਰ ਤੇ ਪ੍ਰਮਾਣ ਹੋ ਜਾਂਦੀ ਹੈ, ਥੋੜੀ ਸੇਵਾ ਤੇ ਹੀ ਸਤਿਗੁਰੂ ਜੀ ਪ੍ਰਸੰਨ ਹੋ ਜਾਂਦੇ ਨੇ। ਜਿਸ ਸੇਵਾ ਤੇ ਸਿਮਰਨ ਵਿੱਚ ਪ੍ਰੇਮ ਆ ਜਾਏ, ਸਿਦਕ ਆ ਜਾਏ, ਭਾਵਨਾ ਆ ਜਾਏ,
ਇਹਨ ਦੋਨੋਂ ਮਹਿ ਪਰਖੋ ਪ੍ਰੇਮ,
ਮਹਾਰਾਜ ਕਹਿੰਦੇ ਸੇਵਾ ਤੇ ਸਿਮਰਨ ਦੇ ਵਿੱਚ ਜਿਹੜੀ ਪਰਖਣ ਵਾਲੀ ਚੀਜ਼ ਹੈ ਨਾ ਉਹ ਪ੍ਰੇਮ ਹੈ। ਕਈ ਵਾਰੀ ਜਿਹੜੀ ਸੇਵਾ ਹੈ ਤੇ ਸੇਵਾਦਾਰ ਨੂੰ ਆਪਾਂ ਦੇਖਾਂਗੇ ਬੜੇ ਸਾਲਾਂ ਤੋਂ ਸੇਵਾ ਕਰਦਾ ਹੈ, ਦੇਖਾਂਗੇ ਬੜੇ ਸਾਲਾਂ ਤੋਂ ਸਿਮਰਨ ਕਰ ਰਿਹਾ, ਬੰਦਗੀ ਕਰ ਰਿਹਾ, ਪਰ ਮਹਾਰਾਜ ਕਹਿੰਦੇ ਜੇ ਪਰਖਣਾ ਹੋਵੇ ਤੇ ਦੋਹਾਂ ਦੇ ਜੀਵਨ ਵਿੱਚੋਂ ਪ੍ਰੇਮ ਦੁਆਰਾ ਉਸ ਦੀ ਅਵਸਥਾ ਨੂੰ ਪਰਖਿਆ ਜਾਏਗਾ, ਕਿਉਂਕਿ ਇੱਕ ਨੇਮੀ ਹੁੰਦਾ ਇੱਕ ਪ੍ਰੇਮੀ ਹੁੰਦਾ। ਇਸ ਕਰਕੇ ਸੇਵਾ ਕਰਨ ਵਾਲਾ ਨੇਮੀ ਹੋ ਸਕਦਾ ਹੈ, ਸਿਮਰਨ ਕਰਨ ਵਾਲਾ ਨੇਮੀ ਹੋ ਸਕਦਾ ਹੈ ਕਿ ਆਪਣੇ ਨਿਯਮ ਵਿੱਚ ਉਹ ਕਦੇ ਨਾਗਾ ਨਹੀਂ ਪਾਉਂਦਾ ਹੋਵੇਗਾ, ਉਹਦੇ ਨਿਯਮ ਵਿੱਚ ਕਦੇ ਭੰਗਤਾ ਨਹੀਂ ਹੋਵੇਗੀ, ਤੋਟਾ ਨਹੀਂ ਹੋਵੇਗਾ, ਪਰ ਹੋ ਸਕਦਾ ਉਹਦੇ ਜੀਵਨ ਵਿੱਚ ਪ੍ਰੇਮ ਨਾ ਹੋਵੇ, ਭਾਵਨਾ ਨਾ ਹੋਵੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਸੇਵਾ ਤੇ ਸਿਮਰਨ ਕਰਦਿਆਂ ਕਰਦਿਆਂ ਗੁਰੂ ਚਰਨਾਂ 'ਚ ਹਮੇਸ਼ਾ ਬੇਨਤੀਆਂ ਕਰਦੇ ਰਹਿਣਾ, ਅਰਦਾਸਾਂ ਕਰਦੇ ਰਹਿਣਾ, ਮਹਾਰਾਜ ਕਿਰਪਾ ਕਰੋ, ਜਿੱਥੇ ਆਪ ਜੀ ਨੇ ਸੇਵਾ ਤੇ ਸਿਮਰਨ ਦੀ ਦਾਤ ਝੋਲੀ ਪਾਈ ਹੈ ਕਿਰਪਾ ਕਰੋ, ਕਿਤੇ ਹੋਮੇ ਨਾ ਆ ਜਾਏ, ਕਿਤੇ ਹੰਕਾਰ ਨਾ ਆ ਜਾਏ, ਕਿਤੇ ਮਨ ਵਿੱਚ ਖਿਆਲ ਨਾ ਬਣ ਜਾਣ ਕਿ ਸਾਡੇ ਵਰਗਾ ਸਤਸੰਗੀ, ਸਾਡੇ ਵਰਗਾ ਨੇਮੀ ਕੋਈ ਨਹੀਂ ਹੈ। ਕਿਰਪਾ ਕਰੋ, ਪ੍ਰੇਮ ਦੀ ਦਾਤ, ਭਾਵਨਾ ਦੀ ਦਾਤ ਬਖਸ਼ਿਸ਼ ਕਰੋ। ਤੋ ਇਉਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹਨਾਂ ਦੋਹਾਂ ਚੀਜ਼ਾਂ ਦੇ ਵਿੱਚੋਂ ਸੇਵਾ ਤੇ ਸਿਮਰਨ ਦੇ ਵਿੱਚੋਂ ਭਾਈ ਪ੍ਰੇਮ ਦੁਆਰਾ ਹੀ ਇਸ ਚੀਜ਼ ਨੂੰ ਪਰਖਿਆ ਜਾਂਦਾ ਹੈ।
ਕਾਰ ਪੰਮ ਜਮ ਤਿਮ ਲਹਿ ਖੇਮ,
ਮਹਾਰਾਜ ਕਹਿੰਦੇ ਤਾਰਤਮੰ ਪ੍ਰੇਮ ਦੀ ਜੋ ਵਾਧ ਘਾਟ ਹੈ ਉਸ ਪ੍ਰੇਮ ਦੇ ਕਰਕੇ ਹੀ ਇਸ ਨੇਮੀ ਨੂੰ ਇਸ ਸੇਵਕ ਨੂੰ ਇਸ ਸਤਸੰਗੀ ਨੂੰ ਮਹਾਰਾਜ ਕਹਿੰਦੇ ਭਾਈ ਛੇਮ ਪ੍ਰਾਪਤ ਹੁੰਦੀ ਹੈ, ਉਸਦਾ ਜੀਵਨ ਸਫਲ ਹੁੰਦਾ ਹੈ। ਇਹ ਪ੍ਰੇਮ ਤੇ ਹੀ ਆਧਾਰਿਤ ਹੈ, ਜਿੰਨਾ ਜਿੰਨਾ ਪ੍ਰੇਮ ਹੈ ਉਨੀ ਉਨੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ।
ਪ੍ਰਭ ਬਸ ਹੋਤ ਪ੍ਰੇਮ ਲਖ ਕਣੋ,
ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਪ੍ਰਭੂ ਪਰਮਾਤਮਾ ਵਾਹਿਗੁਰੂ ਸਤਿਗੁਰੂ ਪ੍ਰੇਮ ਨੂੰ ਜਾਣ ਕੇ ਪ੍ਰੇਮ ਲਖ ਕਣੋ, ਇਹ ਲਹਿੰਦੀ ਪੰਜਾਬੀ ਦਾ ਸ਼ਬਦ ਹੈ ਕਣੋ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਇਹ ਬਚਨ ਆਉਂਦੇ ਨੇ ਕਣੋ 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 ਸਦ ਲੋੜੈ ਬਿਨ ਲਹਿਣੈ ਕੈਠੇ ਪਾਇਓ। ਕਣੋ ਦਾ ਅਰਥ ਹੈ ਬਹੁਤ ਜ਼ਿਆਦਾ। ਮਹਾਰਾਜ ਕਹਿੰਦੇ ਜਿੰਨਾ ਜਿੰਨਾ ਕਿਸੇ ਦਾ ਪ੍ਰੇਮ ਹੈ ਬਹੁਤਾ ਪ੍ਰੇਮ ਹੈ ਉਨੀ ਉਨੀ ਉਸ ਤੇ ਬਖਸ਼ਿਸ਼ ਹੁੰਦੀ ਹੈ। ਇਸ ਪ੍ਰੇਮ ਦੀ ਬਿਰਤੀ ਤੇ ਹੀ ਗੁਰੂ ਪਰਮਾਤਮਾ ਜੀ ਪ੍ਰਸੰਨ ਹੁੰਦੇ ਹਨ।
ਅੰਗ ਸੰਗ ਰਹਿ ਨਿਤ ਹਿਤ ਸਾਨੂੰ,
ਇਉਂ ਕਹਿੰਦੇ ਸਤਿਗੁਰੂ ਜੀ ਫਿਰ ਪ੍ਰੇਮੀ ਦੇ ਅੰਗ ਸੰਗ ਰਹਿੰਦੇ ਹਨ।
ਵਰਕੇ ਜਾਏ ਨਾ ਜੇ ਤੁਮ ਪਾਸੇ,
ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਿੱਖੋ ਹੁਣ ਉਹਨਾਂ ਦੋਹਾਂ ਦੇ ਵਿੱਚੋਂ ਜਦੋਂ ਤੁਸੀਂ ਪ੍ਰੇਮ ਦੀ ਪਰਖ ਕਰੋਗੇ ਤਾਂ ਪਤਾ ਲੱਗੇਗਾ ਕਿ ਗੁਰੂ ਦੇ ਪਰਮਾਤਮਾ ਦੇ ਨੇੜੇ ਕੌਣ ਹੈ। ਹੁਣ ਸਿੱਖਾਂ ਨੇ ਪਹਿਲਾਂ ਕਿਹਾ ਮਹਾਰਾਜ ਅਸੀਂ ਅਲਪੱਗ ਹਾਂ, ਅਸੀਂ ਨਹੀਂ ਸਮਝ ਸਕਦੇ, ਅਸੀਂ ਨਹੀਂ ਜਾਣ ਸਕਦੇ, ਤੁਸੀਂ ਦੱਸੋ। ਤੇ ਹਜ਼ੂਰ ਕਹਿੰਦੇ ਨੇ ਭਾਈ ਜੇ ਤੁਸੀਂ ਸ਼੍ਰੀ ਰਾਮਦਾਸ ਜੀ ਤੇ ਭਾਈ ਰਾਮਾ ਜੀ ਇਹਨਾਂ ਦੇ ਪ੍ਰੇਮ ਨੂੰ ਨਹੀਂ ਪਰਖ ਸਕਦੇ ਤੇ ਫਿਰ ਇਹ ਅਸੀਂ ਪਰਖ ਕੇ ਤੁਹਾਨੂੰ ਦੱਸਾਂਗੇ।
ਜਿਸ ਹਿਰਦੇ ਪ੍ਰੇਮ ਅਬਨਾਸੀ,
ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਉਸ ਅਬਿਨਾਸ਼ੀ ਨਾਸ਼ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਹੋਵੇਗਾ, ਜਿਨ੍ਹਾਂ ਦੇ ਅੰਦਰ ਗੁਰੂ ਦੇ ਪ੍ਰਤੀ ਅਤੁੱਟ ਭਾਵਨਾ ਹੋਵੇਗੀ ਉਹ ਗੁਰੂ ਦੇ ਦਰ ਤੇ ਪ੍ਰਵਾਨ
ਹੋਵੇਗਾ।
ਹਜ਼ੂਰ ਕਹਿੰਦੇ ਨੇ ਭਾਈ ਅਸੀਂ ਹੁਣ ਤੁਹਾਨੂੰ ਪਰਖ ਕੇ ਦੱਸਾਂਗੇ ਦੋਹਾਂ ਦੇ ਵਿੱਚੋਂ ਵੱਧ ਪ੍ਰੇਮ ਕਿਸ ਦੇ ਅੰਦਰ ਹੈ।
ਰੱਖੋ ਗੋਪਨਾ ਕਹੋ ਕਦਾਈ,
ਮਹਾਰਾਜ ਕਹਿੰਦੇ ਭਾਈ ਅਸੀਂ ਸਮਾਂ ਆਏਗਾ ਉਦੋਂ ਕਦੇ ਆਪ ਜੀ ਦੇ ਸਾਹਮਣੇ ਇਸ ਗੱਲ ਨੂੰ ਪ੍ਰਗਟ ਕਰ ਦੇਵਾਂਗੇ। ਰੱਖੋ ਗੋਪ ਨਾ, ਅਸੀਂ ਇਸ ਗੱਲ ਨੂੰ ਗੋਪ ਨਹੀਂ ਰੱਖਾਂਗੇ, ਗੁਪਤ ਨਹੀਂ ਰੱਖਾਂਗੇ। ਇਸ ਪੰਗਤੀ ਦਾ ਦੂਸਰਾ ਭਾਵ ਹੈ ਮਹਾਰਾਜ ਉਹਨਾਂ ਸਿੱਖਾਂ ਨੂੰ ਕਹਿੰਦੇ ਨੇ ਰੱਖੋ ਗੋਪ ਨਾ ਕਹੋ ਕਦਾਈ। ਮਹਾਰਾਜ ਕਹਿੰਦੇ ਭਾਈ ਇਹ ਜਿਹੜੇ ਬਚਨ ਅਸੀਂ ਕਹਿ ਰਹੇ ਹਾਂ ਨਾ ਇਹਨਾਂ ਨੂੰ ਹੁਣ ਤੁਸੀਂ ਗੋਪ ਰੱਖਿਓ ਗੁਪਤ ਰੱਖਿਓ, ਕਿਸੇ ਨੂੰ ਕਿਹੋ ਨਾ। ਜਦੋਂ ਸਮਾਂ ਆਏਗਾ ਉਦੋਂ ਸੰਗਤ ਵਿੱਚ ਆਪ ਹੀ ਪ੍ਰਗਟ ਹੋ ਜਾਏਗਾ ਕਿ ਦੋਹਾਂ ਦੇ ਵਿੱਚੋਂ ਬਖਸ਼ਿਸ਼ ਦਾ ਪਾਤਰ ਕੌਣ ਹੈ।
ਸਿੱਖਣ ਕੇ ਸੰਦੇਹ ਬਿਨਾਸ਼ਨ,
ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਪਰਮ ਪਿਆਰੇ ਸੇਵਕ ਸਿੱਖਾਂ ਦੇ ਸੰਦੇਹ ਨੂੰ ਉਹਨਾਂ ਦੇ ਸ਼ੰਕੇ ਨੂੰ ਅੰਦਰੋਂ ਨਾਸ਼ ਕਰਨ ਵਾਸਤੇ
ਨਿਜ ਪਾਸੇ ਥਾਪਣ ਸਿੰਘਾਸਨ,
ਔਰ ਆਪਣੇ ਤੋਂ ਬਾਅਦ ਸਰੀਰਕ ਤੌਰ ਤੇ ਕਿ ਜਦੋਂ ਇਹ ਸਰੀਰਕ ਜਾਮਾ ਤਿਆਗਣਾ ਹੈ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਇਸ ਇਲਾਹੀ ਗੁਰਤਾ ਗੱਦੀ ਤੇ ਕੌਣ ਬੈਠੇਗਾ ਉਸ ਵਾਰਿਸ ਨੂੰ ਚੁਣਨ ਵਾਸਤੇ। ਭਾਵੇਂ ਕਿ ਸਤਿਗੁਰੂ ਜੀ ਜਾਣਦੇ ਨੇ ਕਿਉਂਕਿ ਸਾਰੀ ਖੇਡ ਤਾਂ ਪਹਿਲਾਂ ਹੀ ਬਣੀ ਹੋਈ ਹੈ, ਪਰ ਕਿਸੇ ਵਿਧੀ ਵਿਧਾਨ ਨਾਲ ਸਤਿਗੁਰਾਂ ਨੇ ਸੰਗਤ ਵਿੱਚ ਇਸ ਚੀਜ਼ ਨੂੰ ਪ੍ਰਗਟ ਕਰਨਾ ਹੈ। ਸੋ ਇਸ ਵਿਚਾਰ ਨੂੰ ਮੁੱਖ ਰੱਖਦਿਆਂ ਹੋਇਆਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ
ਪਰਖਣ ਹਿਤ ਸ਼੍ਰੀ ਸਤਿਗੁਰ ਪੂਰੇ,
ਕਹਿੰਦੇ ਇਸ ਚੀਜ਼ ਨੂੰ ਪਰਖਣ ਵਾਸਤੇ ਪਰਿਪੂਰਨ ਸ਼੍ਰੀ ਸ਼੍ਰੋਮਣੀ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਨੇ
ਯੁਗ ਲਹ ਕਾਰਨ ਕਰੇ ਹਦੂਰੇ।
ਸੰਸਕ੍ਰਿਤ ਦਾ ਲਫ਼ਜ਼ ਹੈ ਯੁਗ, ਯੁਗ ਦਾ ਅਰਥ ਹੁੰਦਾ ਹੈ ਜੋੜ, ਜੋੜ ਤੋਂ ਭਾਵ ਅਰਥ ਹੈ ਦੋ, ਕਿਉਂਕਿ ਦੋ ਚੀਜ਼ਾਂ ਦਾ ਹੀ ਜੋੜ ਹੁੰਦਾ ਹੈ ਨਾ। ਇਸ ਕਰਕੇ ਕਿਸੇ ਵੀ ਸ਼ਬਦ ਨੂੰ ਸਮਝਣ ਵਾਸਤੇ ਸ਼ਬਦ ਦੀਆਂ ਬਿਰਤੀਆਂ ਦਾ ਜਾਣਨਾ ਸਾ ਸੰਗਤ ਜ਼ਰੂਰੀ ਹੁੰਦਾ ਹੈ। ਜੋ ਵੀ ਆਪਾਂ ਸ਼ਬਦ ਬੋਲਦੇ ਹਾਂ, ਜੋ ਵੀ ਵਰਡ ਆਪਾਂ ਉਚਾਰਨ ਕਰਦੇ ਹਾਂ, ਹਰ ਇੱਕ ਸ਼ਬਦ ਦੀਆਂ ਦੋ ਬਿਰਤੀਆਂ ਹੁੰਦੀਆਂ ਨੇ। ਇੱਕ ਹੁੰਦੀ ਸ਼ਬਦ ਦੀ ਸ਼ਕਤੀ ਬਿਰਤੀ ਔਰ ਇੱਕ ਹੁੰਦੀ ਸ਼ਬਦ ਦੀ ਲੱਖਿਆ ਬਿਰਤੀ। ਤੋ ਸ਼ਬਦ ਦੀ ਲੱਖਿਆ ਔਰ ਸ਼ਕਤੀ ਬਿਰਤੀ ਦੁਆਰਾ ਸ਼ਬਦ ਦੇ ਅਰਥ ਔਰ ਭਾਵ ਨੂੰ ਸਮਝਿਆ ਜਾਂਦਾ ਹੈ। ਸੋ ਇਸ ਤਰ੍ਹਾਂ ਸੰਸਕ੍ਰਿਤ ਦਾ ਲਫ਼ਜ਼ ਹੈ ਯੁਗ, ਯੁਗ ਤੋਂ ਭਾਵ ਹੈ ਦੋ, ਦੋ ਤੋਂ ਭਾਵ ਹੈ ਜੋੜਾ, ਤੋਂ ਯੁੱਗ ਤੋਂ ਬ੍ਰਿਜ ਭਾਸ਼ਾ ਵਿੱਚ ਸ਼ਬਦ ਬਣਿਆ ਯੁਗਲ। ਯੁਗਲ ਦਾ ਅਰਥ ਹੁੰਦਾ ਹੈ ਜੋੜਾ। ਇਸ ਕਰਕੇ ਪੰਜਾਬੀ ਵਿੱਚ ਸ਼ਬਦ ਜਦੋਂ ਗਿਆ ਤੇ ਸ਼ਬਦ ਬਣਿਆ ਜੋਕ। ਪੁਰਾਣੇ ਬਜ਼ੁਰਗ ਜਾਣਦੇ ਨੇ ਕਿ ਜਦੋਂ ਖੇਤਾਂ ਵਿੱਚ ਹਲ ਚਲਾਇਆ ਜਾਂਦਾ ਸੀ ਤੇ ਬਜ਼ੁਰਗ ਕਹਿੰਦੇ ਸਨ ਜੋਕ ਲਿਆਓ। ਸੋ ਜੋਕ ਕਹਿੰਦੇ ਸਨ ਦੋ ਪਸ਼ੂਆਂ ਦਾ ਜਿਹੜਾ ਜੋੜਾ ਹੈ, ਦੋਹਾਂ ਨੂੰ ਇੱਕੋ ਹੀ ਸ਼ਬਦ ਵਰਤਿਆ ਜਾਂਦਾ ਸੀ ਜੋਕ। ਜੋਕ ਬਣਿਆ ਯੁਗਲ ਤੋਂ, ਯੁਗਲ ਬਣਿਆ ਯੁੱਗ ਤੋਂ। ਤੋ ਇਸ ਤਰ੍ਹਾਂ ਯੁਗਲ ਦਾ ਅਰਥ ਹੈ ਦੋ। ਤੋ ਇਸ ਤਰ੍ਹਾਂ ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਕਿ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਨੇ ਇਹ ਸਾਰੀ ਕਲਾ ਵਰਤਾਉਣ ਵਾਸਤੇ, ਇਸ ਵਿਚਾਰ ਨੂੰ ਸੰਗਤ ਵਿੱਚ ਪ੍ਰਗਟ ਕਰਨ ਵਾਸਤੇ ਉਹਨਾਂ ਦੋਹਾਂ ਮਹਾਨ ਆਤਮਾਵਾਂ ਨੂੰ ਬੁਲਾਇਆ, ਸ਼੍ਰੀ ਰਾਮਾ ਜੀ ਤੇ ਸ਼੍ਰੀ ਰਾਮਦਾਸ ਜੀਆਂ ਨੂੰ ਆਪਣੇ ਪਾਸ ਬੁਲਾਇਆ ਹੈ।
ਰਾਮਾ ਰਾਮਦਾਸ ਤਹਿ ਤਬ ਆਏ।
ਇਸ ਤਰ੍ਹਾਂ ਕਹਿੰਦੇ ਸ਼੍ਰੀ ਰਾਮਾ ਜੀ ਤੇ ਸ਼੍ਰੀ ਰਾਮਦਾਸ ਜੀ ਭਾਈ ਜੇਠਾ ਜੀ ਜਿਨ੍ਹਾਂ ਤੇ ਬਖਸ਼ਿਸ਼ ਹੋਈ ਹੈ, ਇਹ ਦੋਵੇਂ ਮਹਾਨ ਆਤਮਾਵਾਂ, ਇਹ ਦੋਵੇਂ ਹੀ ਸੇਵਕ ਹਜ਼ੂਰ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਹਾਜ਼ਰ ਹੋਏ।
ਵਾਸ ਬਾਪਿਕਾ ਗੁਰੂ ਸਗਾਏ।
ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਬੌਲੀ ਸਾਹਿਬ ਦੇ ਕੋਲ ਇਹਨਾਂ ਨੂੰ ਬੁਲਾਇਆ ਹੈ। ਸਤਿਗੁਰਾਂ ਦਾ ਸੁਨੇਹਾ ਸੁਣਦਿਆਂ ਸਾਰੀ ਇਹ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ 'ਚ ਪਹੁੰਚੇ ਨੇ ਔਰ ਇਹਨਾਂ ਦੋਹਾਂ ਨੂੰ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਆਪਣੀ ਮੁਬਾਰਕ ਰਸਨਾ ਤੋਂ ਜੋ ਹੁਕਮ ਲਾਇਆ, ਜੋ ਉਪਦੇਸ਼ ਲਾਇਆ ਹੈ, ਉਹ ਸਾਰੀ ਵਿਚਾਰ ਆਪਾਂ ਇਸ ਅਧਿਆਇ ਦੇ ਵਿੱਚ ਬੜੇ ਪ੍ਰੇਮ ਨਾਲ, ਬੜੇ ਵਿਸਥਾਰ ਨਾਲ ਅੱਗੇ ਸਰਵਣ ਕਰਾਂਗੇ। ਕਿਉਂਕਿ ਇਸ ਪ੍ਰਸੰਗ ਦੇ ਵਿੱਚੋਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਇੱਕ ਤਾਂ ਜੋ ਗੁਰਤਾ ਗੱਦੀ ਦਾ ਵਾਰਸ ਹੈ ਉਹਦੇ ਬਾਰੇ ਬੜੇ ਵਿਸਥਾਰ ਨਾਲ ਸਮਝਾਇਆ ਹੈ, ਅਤੇ ਗੁਰਤਾ ਗੱਦੀ ਦੇ ਉੱਪਰ ਜੋ ਬੈਠਣ ਵਾਲਾ ਹੈ ਉਹ ਕੌਣ ਹੁੰਦਾ ਹੈ, ਉਸਦੀ ਯੋਗਤਾ ਕੀ ਹੁੰਦੀ ਹੈ। ਕਿਉਂਕਿ ਇਹ ਜੋ ਗੁਰਤਾ ਗੱਦੀ ਹੈ ਇਹ ਕੋਈ ਯੱਦੀ ਪੁਸ਼ਤੀ ਨਹੀਂ ਸੀ ਕਿ ਜੇ ਪਿਤਾ ਦੇ ਪਾਸ ਹੈ ਤਾਂ ਪੁੱਤਰ ਨੂੰ ਜ਼ਰੂਰ ਮਿਲੇਗੀ। ਇਸ ਕਰਕੇ ਇਹ ਜਿਹੜੀ ਗੁਰਤਾ ਗੱਦੀ ਦੀ ਬਖਸ਼ਿਸ਼ ਹੈ, ਇਹ ਵਸਤੂ ਹੈ, ਇਹ ਕਿਸ ਦੀ ਹੈ, ਇਸ ਅਧਿਆਏ ਵਿੱਚੋਂ ਹਜ਼ੂਰ ਨੇ ਸਾਨੂੰ ਸਮਝਾਇਆ ਅਤੇ ਨਾਲ ਫਿਰ ਇਹ ਦੱਸਿਆ ਹੈ ਕਿ ਗੁਰਤਾ ਗੱਦੀ 'ਤੇ ਜੋ ਬੈਠਣ ਵਾਲਾ ਹੈ ਉਹਦੀ ਯੋਗਤਾ ਕੀ ਹੈ, ਉਹਦੇ ਗੁਣ ਕੀ ਨੇ, ਔਰ ਨਾਲ ਇਹ ਰਮਜ਼ ਵੀ ਸਮਝਾ ਦਿੱਤੀ ਹੈ ਕਿ ਇਹ ਤਾਂ ਤੁਰ ਦਰਗਾਹ ਤੋਂ ਹੀ ਬਖਸ਼ਿਸ਼ ਹੋਈ ਹੈ। ਔਰ ਸਾਰੀਆਂ ਸੰਗਤਾਂ ਦੇ ਵਿੱਚ ਇਹ ਵਿਚਾਰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਪ੍ਰਗਟ ਕੀਤੀ ਹੈ ਔਰ ਨਾਲ ਹੀ ਇਸ ਮਨੁੱਖਾ ਜੀਵਨ ਨੂੰ ਸਫਲ ਕਰਨ ਵਾਸਤੇ ਸਤਿਗੁਰਾਂ ਨੇ ਬਹੁਤ ਹੀ ਅਧਿਆਤਮਕ ਉਪਦੇਸ਼ ਇੱਥੇ ਬਖਸ਼ਿਸ਼ ਕੀਤਾ ਹੈ, ਜਿਸ ਨੂੰ ਸਾਡੇ 'ਤੇ ਕਿਰਪਾ ਕਰਦਿਆਂ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਬਹੁਤ ਹੀ ਨੁਕਤਿਆਂ ਨਾਲ, ਬੜੀ ਭਾਵਨਾ ਨਾਲ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਥਨ ਕੀਤਾ ਹੈ। ਇਸ ਆਨੰਦਮਈ ਕਲਿਆਣਕਾਰੀ ਕਥਾ ਨੂੰ ਆਪਾਂ ਇਸੇ ਤਰ੍ਹਾਂ ਸਰਵਣ ਕਰਦੇ ਰਹੀਏ। ਇਹ ਗੁਰੂ ਚਰਨਾਂ 'ਚ ਅਰਦਾਸ ਹੈ। ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ, ਆਪ ਜੀਆਂ ਦੇ ਸਨਮੁਖ ਹਾਜ਼ਰੀ ਭਰਦੇ ਹਾਂ, ਜੋ ਪੜ੍ਹਿਆ, ਜੋ ਸੁਣਿਆ, ਜੋ ਸੁਣਾਇਆ, ਆਪ ਜੀ ਕਿਰਪਾ ਕਰੋ, ਇਹ ਸਾਡੇ ਹਿਰਦੇ ਵਸੇ, ਪੜ੍ਹੀ ਸੁਣੀ ਵਿਚਾਰ ਆਪਣੇ ਜੀਵਨ ਵਿੱਚ ਕਮਾਈਏ, ਇਸ ਤਰ੍ਹਾਂ ਦਾ ਅਕੀਦਾ, ਇਸ ਤਰ੍ਹਾਂ ਦੀ ਭਾਵਨਾ ਸਾਡੇ ਹਿਰਦੇ ਵਸੇ। ਵਿਸ਼ੇਸ਼ ਤੌਰ 'ਤੇ ਅੱਜ ਦੇ ਇਹ ਦੀਵਾਨ ਪੰਥ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀਆਂ ਦੀ ਸ਼ਹਾਦਤ ਨੂੰ ਸਮਰਪਿਤ ਹਨ, ਜਿਨ੍ਹਾਂ ਦੇ ਪਵਿੱਤਰ ਜੀਵਨ ਬਾਰੇ ਆਪਾਂ ਹੋਰ ਵੀ ਗੁਰੂ ਘਰ ਦੇ ਢਾਡੀ ਸਿੰਘਾਂ ਦੇ ਪਾਸੋਂ ਸਰਵਣ ਕਰਾਂਗੇ। ਸੋ ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਸੋ ਆਓ ਇਸ ਪ੍ਰਸੰਗ ਦੀਆਂ ਇਹ ਜੋ ਦੋ ਪੰਕਤੀਆਂ ਹਨ ਆਪਾਂ ਸਰਵਣ ਕਰਕੇ ਫਤਿਹ ਬੁਲਾਈਏ ਜੀ।
ਰਾਮ ਰਾਮਦਾਸ ਤਬ ਆਏ, ਪਾਸ ਬਾਪਿਕ ਗੁਰੂ ਸਗਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਯਾ ਤਾਰ, ਅੰਧਕੂਪ ਮਹਾਪਿਆ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆ, एक अखर हर मन बसत नानक होत निहाल। एक अखर हर मन बसत नानक होत निहाल। वाहे गुरु जी का खालसा, वाहे गुरु जी की फतेह।